साहिब जी गुरु नानक पद पंकज बंदन सिमरो अंगद दुख निकंदन गुरे अमरदास हृदय नित त्यावं श्री गुरु रामदास गुण गावं श्री अर्जन विघ्नन के नाशक श्री हर गोविंद शुभ सुमत प्रकाशक श्री हर राय नमो कर जोरी श्री हर कृष्ण मनाए बहोरी गुरु तेग बहादुर परम कृपाला श्री गुरु गोविंद सिंह विशाला तरो तरा पर पुन पुन सीसा बंद बार बार जगदीसा जामह अमृत ज्ञान है माणक भगत बैराग श्री गुरु ग्रंथ साहिब उदद बंदह कर अनुराग एक अंकार सतगुरु तेह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहब जी चतुर गुरु के शब्द मुकंदे एक पोथी तुम लिखो आनंदे स्वाबेदन को सारन कर माथ सागर जिमृतन उदार चतुर गुरु के शब्द मुकंदे
परम सन्मान जोग सत्कार जोग सतगुरां दी साजी निवाजी गुरु रूप गुरु खालसा साध संगत जीओ ਬਡਭਾਗੇ ਹਾਂ ਪੰਸਾਰ ਹੀ ਰੋਜ਼ਬਾਨ ਸਤਸੰਗਤ ਕਰਨ ਦੀਆਂ ਸੁਭਾਗੀਆਂ ਘੜੀਆਂ ਨਸੀਬ ਹੋਈਆਂ ਨੇ ਰਜੇਵੇ ਅੰਪਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਜੁੜ ਬੈਠ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠ ਕਰਕੇ ਗੁਰਬਾਣੀ ਪਾਠ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ ਉਪਰੰਤ ਰੋਜ਼ ਦੀ ਮਰਿਆਦਾ ਮੁਤਾਬਕ ਚੱਲ ਰਹੀ ਲੜੀਵਾਰ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਸਰਵਣ ਕਰਨ ਲਈ ਬੜੀ ਸ਼ਰਧਾ ਭਾਵਨਾ ਚਾਓ ਨਾਲ ਗੁਰੂ ਦਰਬਾਰ ਅੰਦਰ ਪਹੁੰਚੇ ਹੋ ਆਓ ਜਿੱਥੇ ਸਰੀਰਕ ਤੌਰ 'ਤੇ ਗੁਰੂ ਚਰਨ ਨਾਲ ਜੁੜ ਬੈਠੇ ਹਾਂ ਕੁਛ ਸਮੇਂ ਲਈ ਆਪਣੀਆਂ ਸੁਰਤੀਆਂ ਮਨੋਬਿਰਤੀਆਂ ਨੂੰ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜਨਾ ਕਰੀਏ। ਕੱਲ੍ਹ ਤੱਕ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸੀ, ਇਤਿਹਾਸ ਨੂੰ ਆਪਾਂ ਵਾਚਿਆ ਵਿਚਾਰਿਆ ਸੀ। ਪੰਚਮ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਜਿਹੜਾ ਸਥਾਨ ਬਣਾਇਆ ਗਿਆ, ਜਿੱਥੇ ਸਾਰੀ ਤਿਆਰੀ ਹੋ ਚੁੱਕੀ ਹੈ, ਪੋਥੀਆਂ ਪਹੁੰਚ ਚੁੱਕੀਆਂ ਨੇ, ਸਾਰੀ ਸੰਗਤ ਨੂੰ ਵਾਪਸ ਭੇਜ ਦਿੱਤਾ। ਇੱਥੋਂ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਸਤਿਗੁਰਾਂ ਨੇ ਵਾਪਸ ਘੱਲ ਦਿੱਤਾ, ਜਾਓ ਸੰਗਤ ਦੇ ਨਾਲ ਤੁਸੀਂ ਵਿਚਰਨਾ ਹੈ, ਸੰਗਤਾਂ ਦੇ ਨਾਲ ਤੁਸਾਂ ਨੇ ਹੀ ਉੱਥੇ ਗੱਲਬਾਤ ਕਰਨੀ ਹੈ, ਇੱਧਰੋਂ ਕਿਸੇ ਨੂੰ ਆਉਣ ਨਾ ਦਿੱਤਾ ਜਾਏ। ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਬੈਠਦੇ ਨੇ, ਇੱਧਰੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਸਤਿਗੁਰਾਂ ਨੇ ਬੁਲਾਇਆ, ਬਾਣੀ ਲਿਖਣ ਦੀਆਂ ਕੁਝ ਹਦਾਇਤਾਂ ਕੀਤੀਆਂ ਨੇ। ਔਰ ਜਿੱਦਾਂ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਇਹ ਗੁਰਮੁਖੀ ਲਿਪੀ ਦੇ ਵਿੱਚ ਸਾਰਾ ਗ੍ਰੰਥ ਲਿਖਿਆ ਜਾਣਾ, ਭਾਵੇਂ ਕਿ ਮੈਂ ਕੱਲ੍ਹ ਵੀ ਅਰਜ ਕੀਤੀ ਸੀ ਵੀ ਜਿਹੜੀ ਭਗਤਾਂ ਦੀ ਬਾਣੀ ਸੀ, ਵੱਖ ਵੱਖ ਦਿਸ਼ਾਵਾਂ ਦੇ ਵੱਖ ਵੱਖ ਇਲਾਕਿਆਂ ਦੇ ਰਹਿਣ ਵਾਲੇ ਵੱਖ ਵੱਖ ਬੋਲੀਆਂ ਬੋਲਣ ਵਾਲੇ, ਉਹ ਸਾਰੇ ਭਗਤਾਂ ਦੀ ਬਾਣੀ ਨੂੰ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਜਾਣਾ ਹੈ। ਇਹ ਮਹਾਨ ਗ੍ਰੰਥ ਦੀ ਪ੍ਰਾਪਤਤਾ ਤੋਂ ਪਹਿਲਾਂ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਜੋ ਵੀ ਕੁਝ ਕਹਿਣਾ ਕੀਤਾ, ਔਰ ਇਹ ਬਾਣੀ ਜਿਹੜੀ ਹੈ ਇਹ ਮਹਾਨ ਗ੍ਰੰਥ ਜਗਤ ਵਿੱਚ ਪ੍ਰਗਟ ਹੋਵੇਗਾ ਇਤਿਆਦਕ, ਇੱਥੋਂ ਤੱਕ ਕੱਲ੍ਹ ਆਪਾਂ ਨੇ ਇਤਿਹਾਸ ਨੂੰ ਵਾਚਿਆ ਵਿਚਾਰਿਆ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਚਰਨਾਂ ਜੁੜ ਬੈਠੇ ਹੋ, ਬਹੁਤ ਸਾਰੀ ਸੰਗਤ ਆਪਣੇ ਘਰਾਂ 'ਚ ਲਾਈਵ ਟੈਲੀਕਾਸਟ ਦਾ ਆਨੰਦ ਮਾਣ ਰਹੀ ਹੈ, ਆਓ ਅਗਲਾ ਪ੍ਰਸੰਗ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਮਿੱਠੀ ਆਸੀਸ, ਗੁਰਫਤਿਹ ਦੀ ਸਾਂਝ ਪਾਇਓ, ਸਾਰੇ ਲਗਵਾਓ ਹਾਜ਼ਰੀਆਂ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਰ ਗੁਰੂ ਕੇ ਸ਼ਬਦ ਮੁਕੰਦੇ।
ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਰ ਰਹੇ ਨੇ। ਰੈਗੂਲਰ ਇਤਿਹਾਸ ਨੂੰ ਬੜੇ ਰਿਸਪੈਕਟ ਨਾਲ ਅਗਾਂਹ ਤੋਰਦਿਆਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੂੰ ਕਹਿ ਰਹੇ ਨੇ, ਚਤੁਰ ਗੁਰੂ ਕੇ ਸ਼ਬਦ ਮੁਕੰਦੇ। ਚਤੁਰ ਦਾ ਅਰਥ ਚਾਰ ਹੈ, ਚਾਰ ਗੁਰੂ ਸਾਹਿਬਾਨ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਦੇ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਤੇ ਧੰਨ ਗੁਰੂ ਰਾਮਦਾਸ ਜੀ ਤੋਂ ਭਾਵ ਹੈ। ਚਾਰ ਗੁਰੂ ਸਾਹਿਬਾਨਾਂ ਦੇ ਜਿਹੜੇ ਸ਼ਬਦ ਨੇ, ਉਹਨਾਂ ਦੀ ਬਾਣੀ ਹੈ, ਉਹ ਮੁਕਤੀਦਾਤਾ ਹੈ। ਔਰ ਸਾਰੀ ਉਹ ਬਾਣੀ ਵੈਸੇ ਤੇ ਮੁਕਤੀਦਾਤਾ ਹੈ, ਪਰ ਗੁਰੂ ਸਾਹਿਬ ਉਹਨਾਂ ਨੂੰ ਥੋੜਾ ਵਡਿਆਈ ਦੇ ਕੇ ਕਹਿ ਰਹੇ ਹਨ,
ਵੇਖ ਪੋਥੀ ਤੁਮ ਲਿਖੋ ਆਨੰਦੇ।
ਔਰ ਉਹਨਾਂ ਪੋਥੀਆਂ ਨੂੰ ਵੇਖ ਕੇ ਤੁਸੀਂ ਉਹ ਸਾਰਾ ਬਾਣੀ ਲਿਖਣੀ ਹੈ। ਤੁਸੀਂ ਪਿੱਛੇ ਸਰਵਣ ਕੀਤਾ ਹੈ, ਕਿਉਂਕਿ ਰੈਗੂਲਰ ਇਤਿਹਾਸ ਚੱਲ ਰਿਹਾ ਵੀ ਉਹ ਜਿਹੜੀਆਂ ਪੋਥੀਆਂ ਲੈ ਕੇ ਆਏ ਨੇ ਉਹਨਾਂ ਦੇ ਵਿੱਚ ਕਿੰਨਾ ਕਿੰਨਾ ਦੀ ਬਾਣੀ ਹੈ। ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਇਸ ਕਰਕੇ ਹੁਣ ਉਹਨਾਂ ਨੂੰ ਇੱਕ ਵੀਲ ਦੇ ਵਿੱਚ, ਇੱਕ ਗ੍ਰੰਥ ਵਿੱਚ, ਇੱਕ ਜ਼ਿਲਦ ਵਿੱਚ ਜਿਹੜਾ ਇਕੱਠਿਆਂ ਕਰਨਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਪੋਥੀਆਂ ਨੂੰ ਵੇਖ ਕੇ ਆਨੰਦ ਨਾਲ, ਖੁਸ਼ੀ ਨਾਲ, ਚਾਓ ਨਾਲ ਉਹਨਾਂ ਦੀ ਬਾਣੀ ਨੂੰ ਲਿਖਣਾ। ਚਾਰੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਹੋਇਆ ਜੀ,
ਸਭ ਬੇਦਨ ਕੋ ਸਾਰਨ ਕਰ।
ਹੁਣ ਇੱਥੇ ਹੈ ਵੀ ਸਭ ਬੇਦਨ ਕੋ ਦੇ ਜਿਹੜੇ ਸ਼ਬਦੀ ਅਰਥ ਨੇ, ਇਹਦੇ ਇਹ ਅਰਥ ਬਣਦੇ ਨੇ ਵੀ ਇਹ ਬਾਣੀ ਜਿਹੜੀ ਹੈ ਵੇਦਾਂ ਦਾ ਤੱਤ ਹੈ, ਮੈਨੂੰ ਖਿਮਾ ਕਰਨਾ ਹੈ। ਇੱਥੇ ਵਿਦਵਾਨਾਂ ਦੇ ਕਾਫੀ ਸਾਰੇ ਮਤਭੇਦ ਨੇ, ਜਿਹੜੇ ਤੇ ਕੁਝ ਵਿਦਵਾਨ ਨੇ ਉਹ ਇਹ ਮੰਨਦੇ ਨੇ, ਬਹੁਤਾਤ ਵਿੱਚ ਵਿਦਵਾਨ ਇਸ ਗੱਲ ਨਾਲ ਅਸਹਿਮਤੀ ਪ੍ਰਗਟ ਕਰਦੇ ਨੇ, ਉਹ ਇਹਦੇ ਨਾਲ ਸਹਿਮਤੀ ਨਹੀਂ ਪ੍ਰਗਟਾ ਰਹੇ, ਕਿਉਂਕਿ ਵੇਦ ਜਿਹੜੇ ਨੇ ਉਹਨਾਂ ਨੂੰ ਬਾਣੀ ਦੇ ਮੁਕਾਬਲੇ ਤੇ ਨਹੀਂ ਰੱਖਿਆ ਜਾ ਸਕਦਾ। ਖਿਮਾ ਕਰਨਾ, ਆਪਣੀ ਜਗ੍ਹਾ ਉਹਨਾਂ ਦੀ, ਚਲੋ ਆਪਣੀ ਅਸਥਾਨ ਹੈਗਾ, ਉਹਨਾਂ ਦੀ ਆਪਣੀ ਮਾਨਤਾ ਹੈਗੀ ਹੈ, ਉਹਨਾਂ ਦਾ ਆਪਣਾ ਸਤਿਕਾਰ ਹੈ, ਵੱਖਰੀ ਗੱਲ ਹੈ, ਅਸੀਂ ਉੱਧਰ, ਪਰ ਬਾਣੀ ਦੇ ਮੁਕਾਬਲੇ ਤੇ ਉਹਨਾਂ ਨੂੰ ਨਹੀਂ ਰੱਖਿਆ ਜਾ ਸਕਦਾ। ਗੁਰੂ ਸਾਹਿਬਾਨਾਂ ਨੇ ਸਪਸ਼ਟ ਆਖਿਆ ਵੀ ਇਹ ਬਾਣੀ ਧੁਰਕੀ ਬਾਣੀ ਹੈ, ਨਿਰੰਕਾਰੀ ਬਾਣੀ ਹੈ, ਰੱਬੀ ਬਾਣੀ ਹੈ। ਕਿਸੇ ਗੁਰੂ ਸਾਹਿਬ ਨੇ ਨਹੀਂ ਆਖਿਆ ਵੀ ਇਹ ਸਾਡੀ ਬਾਣੀ ਹੈ, ਉਹ ਤੇ ਕਹਿੰਦੇ ਸੀ ਜ਼ਰੀਆਂ, ਅਸੀਂ ਤੇ ਸਾਧਨ ਹਾਂ, ਇਹ ਤੇ ਵਸੀਲਾ। ਅਸਲ ਵਿੱਚ ਬਾਣੀ ਤੇ ਧੁਰਕੀ ਹੈ, ਆਪਾਂ ਕਿੰਨੇ ਵਾਰ ਪੜ੍ਹਦੇ ਹਾਂ, ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸਤਿਗੁਰੂ ਤੇ ਵੀ ਕਹਿੰਦੇ ਨੇ ਵੀ ਮੈਂ ਤੇ ਓਦਾਂ ਹੀ ਬੋਲਦਾ ਜਿਵੇਂ ਮੈਨੂੰ ਬੁਲਾ ਰਿਹਾ, ਉਹ ਨਾਨਕ ਦਾਸ ਤੇ ਉਹੀ ਕਹਿ ਰਿਹਾ ਜੋ ਮੈਂ ਤੋਂ ਕਹਾ ਰਿਹਾ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਉ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਹਨੂੰ ਰੱਬੀ ਬਾਣੀ, ਇਹਨੂੰ ਤੁਰਕੀ ਬਾਣੀ, ਇਹਨੂੰ ਇਲਾਹੀ ਬਾਣੀ, ਇਹਨੂੰ ਅਗੰਮੀ ਬਾਣੀ, ਇਹਨੂੰ ਨਿਰੰਕਾਰੀ ਬਾਣੀ, ਇਹਨੂੰ ਪਤਾ ਨੀ ਕਿੰਨੇ ਕੁ ਸ਼ਬਦ ਦਿੱਤੇ ਨੇ। ਰੱਬ ਜੀ ਦੇ ਬੋਲ ਨੇ ਡਾਇਰੈਕਟ, ਇਸ ਕਰਕੇ ਇਸ ਬਾਣੀ ਨੇ ਵਿਤਕਰੇ ਖਤਮ ਕਰਨੇ ਨੇ। ਇਹਨੇ ਸਾਰਿਆਂ ਮਨੁੱਖਾਂ ਨੂੰ ਕਲਾਵੇ ਵਿੱਚ ਲੈਣਾ। ਰੱਬ ਦੇ ਬੋਲ ਸਾਰਿਆਂ ਲਈ ਬਰਾਬਰ ਨੇ, ਕਿਵਾਂ ਕਰਨਾ? ਵੇਦਾਂ ਦੇ ਵਿੱਚ ਐਸਾ ਨਹੀਂ ਹੈ, ਵੇਦਾਂ ਤੇ ਪਾਬੰਦੀਆਂ ਨੇ, ਸ਼ੂਦਰ ਨਹੀਂ ਪੜ ਸਕਦਾ, ਵੇਦਾਂ ਦੀ ਸਟੱਡੀ ਨਹੀਂ ਕਰ ਸਕਦਾ। ਪੜ੍ਹਨਾ ਸੁਣਨਾ ਛੱਡੋ, ਭਾਵ ਪਾੜਨਾ ਤੇ ਵਿਚਾਰਨਾ ਤੇ ਗੱਲ ਦੂਰ ਦੀ, ਸੁਣਨਾ ਵੀ ਇਹ ਅਪਰਾਧ ਹੈ। ਇਤਿਹਾਦਕ ਬੜਾ ਕੁਝ ਹੈ ਬਹੁਤਾ, ਕਿਉਂਕਿ ਵੈਸੇ ਮਾਰਕੀਟ ਦੇ ਵਿੱਚ ਦੋ ਤਿੰਨ ਸਾਡੇ ਵਿਦਵਾਨਾਂ ਦੀਆਂ ਕਿਤਾਬਾਂ ਹੈਗੀਆਂ ਨੇ, ਸ਼ਾਇਦ ਗਿਆਨੀ ਸ਼ੇਰ ਸਿੰਘ ਦੀ ਕਿਤਾਬ ਹੈਗੀ ਹੈ, ਪੁਰਾਤਨ ਕਾਫੀ ਵਿਦਵਾਨ ਹੋਏ ਨੇ ਵੇਦਾਂ ਦਾ ਔਰ ਗੁਰਬਾਣੀ ਦਾ, ਉਹਨਾਂ ਨੇ ਰੱਖਿਆ ਵੀ ਵੇਦ ਬਾਣੀ ਤੇ ਗੁਰਬਾਣੀ ਦੇ ਵਿੱਚ ਕੀ ਅੰਤਰ ਹੈ। ਚਲੋ ਇੱਥੇ ਜਾਣੀ ਹੈ ਵੀ ਇਹ ਕਹਿ ਸਕਦੇ ਹਾਂ ਵੀ ਵੇਦਾਂ ਨਾਲੋਂ ਵੀ ਸ੍ਰੇਸ਼ਟ ਗਿਆਨ ਹੈ, ਸਰਵੋਤਮ ਗਿਆਨ ਹੈ, ਉੱਤਮ ਹੈ, ਸਾਰਿਆਂ ਨੂੰ ਕਲਾਵੇ ਵਿੱਚ ਲੈਣ ਵਾਲੀ, ਠੰਡ ਵਰਤਾਉਣ ਵਾਲੀ, ਸ਼ਾਂਤੀ ਵਰਤਾਉਣ ਵਾਲੀ ਇਹ ਬਾਣੀ ਜਿਹੜੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿੱਦਾਂ ਲਿਖਣੀ ਹੈ, ਦੱਸ ਰਹੇ ਹਨ।
ਮਥ ਸਾਗਰ ਜਿਮ ਰਤਨ ਉਧਾਰ,
ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਜਿਵੇਂ ਨਾ ਸਮੁੰਦਰ ਨੂੰ ਰਿੜਕਿਆ ਜਾਂਦਾ ਹੈ, ਉਹਦੇ ਚੋਂ ਰਤਨ ਕੱਢੇ ਨੇ, ਇਹ ਜਾਣੀ ਗੁਰੂ ਦਾ ਸ਼ਬਦ ਰਤਨਾਂ ਦੇ ਬਰਾਬਰ ਹੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਉਹਨਾਂ ਦੀ ਪਾਵਨ ਬਾਣੀ ਤੁਸੀਂ ਪੜ੍ਹਦੇ ਹੋ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਬਹੁਤ ਵਾਰ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ, ਗੁਰਬਾਣੀ ਰਤਨਾਂ ਦੇ ਵਾਂਗ ਹੈ, ਹੀਰਿਆਂ ਦੇ ਵਾਂਗ ਹੈ। ਇੱਥੇ ਹੈ ਕਹਿਣ ਲੱਗੇ ਮਥ ਸਾਗਰ ਜਿਮ ਰਤਨ ਉਦਾਰਾ, ਇਹ ਰਤਨਾਂ ਦੇ ਤੁਲ ਬਾਣੀ ਜਿਹੜੀ ਹੈ ਸਰਵੋਤਮ ਹੈ, ਸ੍ਰੇਸ਼ਟ ਹੈ, ਲਿਖਣੀ ਕਰੋ ਜੀ।
ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮ,
ਧੰਨ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈ ਕੇ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜ਼ਿਕਰ ਹੋਇਆ ਹੈ।
ਸ਼੍ਰੀ ਗੁਰ ਅਮਰ ਜਾਂ ਪਰ ਸ਼੍ਰੀ ਰਾਮ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਸਰੇ ਪਾਤਸ਼ਾਹ ਤੇ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਲਿਆ ਹੈ।
ਪ੍ਰਥਕ ਪ੍ਰਥਕ ਲਿਖੇ ਇਨਕੀ ਬਾਣੀ,
ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਹਦਾਇਤ ਕਰ ਰਹੇ ਨੇ, ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਪੋਥੀਆਂ ਦੇ ਵਿੱਚ ਉਹਨਾਂ ਸਾਰਿਆਂ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਪ੍ਰਥਕ ਪ੍ਰਥਕ ਦਾ ਅਰਥ ਹੁੰਦਾ ਵੱਖ ਵੱਖ ਕਰਕੇ, ਜੁਦਾ ਜੁਦਾ ਕਰਕੇ, ਅਲਹਿਦਾ ਅਲਹਿਦਾ ਕਰਕੇ ਲਿਖਣਾ ਹੈਗਾ। ਔਰ ਕਿਵੇਂ ਲਿਖਣਾ? ਦੱਸ ਰਹੇ ਹਨ
ਪਾਠ ਕਰ ਆਪ ਲਿਹੋ ਪਹਿਚਾਨੀ,
ਜਿਹੜਾ ਪਹਿਲਾ ਗੁਰੂ ਸਾਹਿਬਾਨ ਹੈ ਉਹਦੀ ਪਹਿਲਾਂ ਬਾਣੀ ਆਏਗੀ, ਦੂਸਰਾ ਗੁਰੂ ਹੈ ਉਹਦੇ ਦੂਸਰੇ ਨੰਬਰ ਤੇ ਬਾਣੀ ਆਏਗੀ, ਤੀਸਰਾ ਤੀਜੇ ਤੇ ਆਏਗੀ। ਔਰ ਇਹ ਦੁਨੀਆਂ ਦਾ ਪਹਿਲਾ ਗ੍ਰੰਥ ਹੈ। ਵੈਸੇ ਤੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਚਲੋ ਆਪਾਂ ਬਾਅਦ ਵਿੱਚ ਸਾਰੀਆਂ ਵਡਿਆਈਆਂ ਕਰਾਂਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਲੱਖਣਤਾ ਕੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥਾਂ ਨਾਲੋਂ ਵਿਲੱਖਣਤਾ ਇਹਦੇ ਵਿੱਚ। ਔਰ ਇੱਕ ਤਾਂ ਇਹ ਸਰਬ ਸਾਂਝੀ ਬਾਣੀ ਹੈ, ਇਹਦੇ ਚ ਕਿੰਨੇ ਗੁਰੂਆਂ ਕਿੰਨੀਆਂ ਭਗਤਾਂ ਦੀਆਂ, ਚਲੋ ਅੱਗੇ ਸਾਰਾ ਕੁਝ ਆ ਜਾਣਾ ਸੰਖੇਪ ਚਰਜ ਕਰਾ। ਜਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਪਹਿਲਾਂ, ਫਿਰ ਦੂਸਰੇ ਦੀ, ਤੀਸਰੇ ਦੀ, ਚੌਥੇ ਦੀ, ਏਦਾਂ ਨੰਬਰਵਾਰ ਔਰ ਦਰਜੇ ਦੇ ਮੁਤਾਬਿਕ ਸਾਰੀ ਬਾਣੀ ਸ਼ਾਮਿਲ ਕਰਨੀ ਹੈ। ਪਾਠ ਕਰ ਆਪ ਲਿਹੋ ਪਹਿਚਾਨੀ, ਤੇ ਸਤਿਗੁਰੂ ਭਾਈ ਗੁਰਦਾਸ ਨੂੰ ਕਹਿੰਦੇ ਤੁਸੀਂ ਆਪ ਪੜ੍ਹ ਕੇ ਪਹਿਚਾਣ ਲੈਣੀ ਹੈ।
ਸੁਣ ਭਾਈ ਗੁਰਦਾਸ ਉਚਾਰੀ,
ਹੁਣ ਤੁਹਾਡੇ ਮਨ ਚ ਕਿਸੇ ਦੇ ਵੀ ਆ ਸਕਦਾ ਹੈ ਵੀ ਪਛਾਣਨ ਵਾਲਾ ਕੀ ਮਸਲਾ ਹੈ ਜੀ, ਕਿਉਂਕਿ ਸਾਰੀ ਬਾਣੀ ਪਿਆਰਿਓ ਨਾਨਕ ਨਾਮ ਦੇ ਹੇਠਾਂ ਉਚਾਰਨ ਹੋਈ ਹੈ। ਸਾਰੀ ਬਾਣੀ ਦੇ ਵਿੱਚ ਮੋਹਰ ਨਾਨਕ ਨਾਮ ਦੀ ਉਹ ਹੈ, ਸਟੈਂਪ ਨਾਨਕ ਨਾਮ ਦੀ ਉਹ ਲੱਗੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣਾ ਨਾਮ ਕਿਤੇ ਨਹੀਂ ਵਰਤਿਆ ਬਾਣੀ ਚ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ 17 ਰਾਗਾਂ ਚ ਬਾਣੀ ਹੈ, 700 ਤੋਂ ਉੱਪਰ ਸ਼ਬਦ ਨੇ, ਕਿਤੇ ਆਪਣਾ ਨਾਮ ਨਹੀਂ ਵਰਤਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ 30 ਰਾਗਾਂ ਚ ਬਾਣੀ ਹੈ, ਕਿਤੇ ਆਪਣਾ ਨਾਮ ਨਹੀਂ ਵਰਤਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 19 ਰਾਗਾਂ ਚ ਬਾਣੀ ਹੈ, 900 ਤੋਂ ਉੱਪਰ ਸ਼ਬਦ, ਹਾਂ ਉਹਨਾਂ ਨੇ ਆਪਣਾ ਨਾਮ ਵਰਤਿਆ ਕਿਉਂਕਿ ਧੁਰ ਤੋਂ ਗੁਰੂ ਨੇ। ਇਹ ਗੱਲ ਯਾਦ ਰੱਖਿਓ, ਬਾਕੀ ਦੇ ਗੁਰੂਆਂ ਨੂੰ ਗੁਰਤਾ ਗੱਦੀ ਮਿਲੀ ਹੈ, ਉਹਨਾਂ ਨੇ ਕੁਝ ਸਮਾਂ ਗੁਰੂ ਨਾਨਕ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਆਪਾਂ ਜ਼ਿਕਰ ਕਰਦੇ ਹਾਂ, 7 ਸਾਲ 1532 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਦੀ ਸੇਵਾ ਕੀਤੀ, ਤਾਂ ਜਾ ਕੇ ਬਾਬਾ ਲਹਿਣਾ ਗੁਰੂ ਅੰਗਦ ਸਾਹਿਬ ਮਹਾਰਾਜ ਹੋ ਨਿਬੜੇ। ਤੇ ਬਾਬੇ ਅਮਰਦਾਸ ਨੇ, ਜਿਨ੍ਹਾਂ ਨੂੰ ਅਮਰੂ ਨਥਾਵਾਂ ਕਹਿੰਦੇ ਸਨ,
ਕਿੰਨੇ ਸਾਲ ਸੇਵਾ ਕੀਤੀ ਹੈ ਤੁਹਾਨੂੰ ਪਤਾ ਹੀ ਹੈ, ਕਿੰਨੇ ਸਾਲ ਗਾਗਰ ਚ ਪਾਣੀ ਢੋਇਆ ਔਰ ਫਿਰ ਜਾ ਕੇ ਕਿਤੇ 1552 ਚ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੁੰਦੇ ਨੇ। ਫਿਰ ਅੱਗੇ ਜਾ ਕੇ ਗੁਰੂ ਰਾਮਦਾਸ ਜੀ ਨੇ ਕਿੰਨਾ ਚਿਰ ਟੋਕਰੀ ਢੋਈ ਹੈ, ਕਿੰਨੀਆਂ ਸੇਵਾਵਾਂ ਕੀਤੀਆਂ, ਕੈਸੇ ਕੈਸੇ ਹੁਕਮ ਮੰਨੇ, ਫਿਰ ਜਾ ਕੇ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੁੰਦੇ ਨੇ। ਅਸੀਂ ਉਹਨਾਂ ਦਾ ਗੁਰਤਾ ਗੱਦੀ ਪੁਰਬ ਮਨਾਉਂਦੇ ਹਾਂ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ। ਆ ਡਾਇਰੀਆਂ ਚੱਕ ਲਓ, ਕੈਲੰਡਰ ਚੱਕ ਲਓ, ਵੱਖਰੀ ਗੱਲ ਹੈ, ਡੇਟਾਂ ਚ ਫਰਕ ਹੋ ਸਕਦਾ, ਪਰ ਗੁਰਪੁਰਬ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ, ਤੇ ਇਸੇ ਤਰ੍ਹਾਂ ਅਗਲੇ ਗੁਰੂ ਸਾਹਿਬਾਨਾਂ ਦਾ, ਗੁਰੂ ਨਾਨਕ ਦਾ ਗੁਰਤਾ ਗੱਦੀ ਪੁਰਬ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ, ਜੋਤੀ ਜੋਤ ਪੁਰਬ ਹੈ। ਗੁਰਤਾ ਗੱਦੀ ਕਿਉਂ ਨਹੀਂ ਹੈ? ਕਿਉਂਕਿ ਉਹ ਆਦ ਤੋਂ ਗੁਰੂ ਨੇ, ਸ਼ੁਰੂ ਤੋਂ ਗੁਰੂ ਨੇ, ਜਨਮ ਤੋਂ ਗੁਰੂ ਨੇ। ਬਾਕੀ ਖਿਮਾ ਕਰਨਾ, ਤੁਸੀਂ ਇਸ਼ਾਰਾ ਸਮਝ ਗਏ ਹੋ ਸ਼ਾਇਦ। ਇਸੇ ਕਰਕੇ ਭਾਈ ਗੁਰਦਾਸ ਨੇ ਸ਼ਬਦ ਵਰਤੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਉਹਨਾਂ ਨੂੰ ਜਨਮ ਤੋਂ ਗੁਰੂ ਮੰਨਿਆ। ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ। ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ, ਮਤਲਬ ਗੁਰੂ ਨਾਨਕ ਸਾਹਿਬ ਜੀ ਨੇ ਤੇ ਨਾਮ ਦੀ ਵਰਤੋਂ ਕੀਤੀ ਹੈ, ਬਾਕੀ ਸਾਰੇ ਗੁਰੂ ਸਾਹਿਬਾਨਾਂ ਨੇ ਆਪਣਾ ਨਾਮ ਨਹੀਂ ਵਰਤਿਆ, ਮੋਹਰ ਨਾਨਕ ਨਾਮ ਦੀ ਉਹ ਲੱਗੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਪੰਚਮ ਪਿਤਾ ਭਾਈ ਗੁਰਦਾਸ ਜੀ ਨੂੰ ਵੀ ਤੁਸੀਂ ਸਾਰਿਆਂ ਦੀ ਬਾਣੀ ਤੇ ਵੱਖ ਵੱਖ ਕਰਕੇ ਲਿਖਣੀ ਹੈ, ਹੁਣ ਪਹਿਚਾਣ ਕੀ ਹੋਏਗੀ, ਪਤਾ ਕਿੱਦਾਂ ਚੱਲੇਗਾ। ਕਹਿਣ ਲੱਗੇ ਨੇ ਪੜ੍ਹ ਕਰ ਆਪ ਲਿਓ ਪਹਿਚਾਨੀ। ਸਾਹਿਬ ਕਹਿੰਦੇ ਭਾਈ ਗੁਰਦਾਸ ਨੂੰ ਆਪ ਪੜ੍ਹ ਲਿਓ ਪਛਾਣ ਲਿਓ। ਅੱਗੇ ਭਾਈ ਗੁਰਦਾਸ ਨੇ ਹੱਥ ਜੋੜੇ ਕਹਿਣ ਲੱਗੇ ਹਨ,
ਕਹਾਂ ਬੁੱਧ ਪ੍ਰਭਤੀ ਹਮਾਰੀ।
ਭਾਈ ਗੁਰਦਾਸ ਨੇ ਇਕਦਮ ਹੱਥ ਜੋੜ ਕੇ ਆਖਿਆ, ਕਹਿੰਦੇ ਗਰੀਬਨਵਾਜ ਸੱਚੇ ਪਾਤਸ਼ਾਹ, ਮੇਰੇ ਕੋਲ ਇੰਨੀ ਬੁੱਧੀ ਕਿੱਥੇ ਹੈ, ਮੇਰੇ ਕੋਲ ਇਤਨੀ ਬੁੱਧੀ ਨਹੀਂ ਹੈ, ਮੈਂ ਛੋਟੀ ਬੁੱਧੀ ਵਾਲਾ, ਮੈਨੂੰ ਇੰਨੀ ਸੋਝੀ ਨਹੀਂ ਹੈ, ਇਤਨਾ ਗਿਆਨ ਨਹੀਂ ਹੈ, ਸਮਝ ਨਹੀਂ ਹੈ।
ਮੈਂ ਅਲਪਗ ਜੀਵ ਕਿਵੇਂ ਜਾਣੂ,
ਮੈਂ ਅਲਪਗ ਹਾਂ, ਮੈਂ ਛੋਟੀ ਬੁੱਧੀ ਵਾਲਾ ਜੀਵ ਹਾਂ, ਮੈਂ ਕਿਵੇਂ ਜਾਣ ਸਕਦਾ ਕਿਹੜੇ ਗੁਰੂ ਦਾ ਕਿਹੜਾ ਸ਼ਬਦ ਹੈ, ਕਿਹੜੇ ਗੁਰੂ ਦੀ ਕਿਹੜੀ ਬਾਣੀ ਹੈ। ਨਾਨਕ ਨਾਮ ਸਾਰਿਆਂ ਨੇ ਵਰਤਿਆ, ਮੋਹਰ ਇੱਕੋ ਹੈ। ਔਰ ਦੂਸਰੀ ਗੱਲ, ਮੈਂ ਕੱਲ ਵੀ ਅਰਜ਼ ਕੀਤੀ ਸੀ ਵੀ ਮਿਲਾਵਟ ਹੋ ਚੁੱਕੀ ਸੀ, ਮਿਲਾਵਟ ਕੀਤੀ ਜਾ ਰਹੀ ਸੀ ਔਰ ਬਹੁਤ ਵੱਡੀ ਪੱਧਰ ਤੇ ਹੋ ਗਈ ਸੀ, ਪਤਾ ਹੀ ਨਹੀਂ ਸੀ ਲੱਗਦਾ ਬਾਣੀ ਦਾ। ਆਹ ਸ਼ਬਦ ਤੁਸੀਂ ਸਾਰੇ ਆਪਾਂ ਪੜ੍ਹਦੇ ਹਾਂ, ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾ ਹੈ ਨਾ ਕੋਈ ਇਤਿਆਦਕ, ਇਹਦੇ ਨਾਲ ਜਿਹੜੇ ਬਿਲਕੁਲ ਮਿਲਦੇ ਜੁਲਦੇ ਸ਼ਬਦ ਨੇ ਕੁਝ, ਤੇ ਜਿਹੜੇ ਅਸੀਂ ਕਹਿੰਦੇ ਹਾਂ ਵੀ ਇਹ ਸ਼ਾਇਦ ਬਾਣੀ ਹੈ, ਫਰਕ ਹੀ ਨਹੀਂ ਹੈਗਾ। ਔਰ ਕੱਲ ਵੀ ਅੱਜ ਕੀਤੀ ਸੀ ਬਈ ਨਾਮ ਕੁਮਾਰੀ ਨਾਨਕ ਚੜੀ ਰਹੇ ਦਿਨ ਰਾਤ ਇਤਿਆਦਕ। ਇਸ ਕਰਕੇ ਉਹ ਕਹਿੰਦਾ ਮੈਂ ਅਲਪਾਗ ਹਾਂ, ਮੈਂ ਕਿਵੇਂ ਜਾਣ ਸਕਦਾ, ਮੈਨੂੰ ਕਿਵੇਂ ਪਤਾ ਲੱਗੇਗਾ। ਸਤਿਗੁਰੂ ਨੂੰ ਮੋੜ ਕੇ ਜਦੋਂ ਕਹੇ ਨਾ ਵੀ ਤੁਸੀਂ ਆਪ ਕਿਰਪਾ ਕਰਕੇ ਲਿਖਵਾਓ ਜੀ,
ਗੁਰ ਕੀ ਗਿਰਾ ਅਗੰਮ ਗਤ ਮਾਨੋ।
ਕਹਿਣ ਲੱਗਿਆ ਗੁਰੂ ਜੀ ਦੀ ਬਾਣੀ ਤੇ ਅਗੰਮ ਹੈ, ਅਗਾਧ ਹੈ, ਡੂੰਘੀ ਹੈ, ਮਹਾਨ ਹੈਗੀ ਹੈ, ਇਹ ਮੈਂ ਕਿਵੇਂ ਪਹਿਚਾਣਾਂਗਾ।
ਹਿਰਦਾ ਆਗਾਧ ਆਬਾਦ ਗੰਭੀਰ।
ਗੁਰੂ ਸਾਹਿਬ ਜੀ ਦਾ ਹਿਰਦਾ ਆਗਾਧ, ਗਿਆਨ ਮਹਾਨ ਔਰ ਗੰਭੀਰ, ਡੂੰਘੇ ਨਿਰਵਿਘਨ ਤੇ ਗੰਭੀਰ ਹੈਗੇ ਸਨ। ਇਸ ਕਰਕੇ ਦੇਖੋ ਇੱਕ ਹੋਰ ਹੈ ਵੀ ਵਿਚਾਰਧਾਰਾ ਇੱਕੋ ਹੀ ਸੀ, ਜਦੋਂ ਵਿਚਾਰਧਾਰਾ ਵੱਖਰੀ ਵੱਖਰੀ ਹੋਵੇ ਨਾ ਉਦੋਂ ਵੀ ਪਤਾ ਲੱਗ ਜਾਂਦਾ ਵੀ ਇਹ ਬੰਦੇ ਦੀ ਇਹ ਵਿਚਾਰਧਾਰਾ ਸੀ, ਇਹਦੇ ਇਹ ਸ਼ਬਦ ਨੇ, ਇਹਦੀ ਵਿਚਾਰਧਾਰਾ ਇਹ ਸੀ, ਇਹਦੇ ਇਹ ਸ਼ਬਦ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਉਹੀ ਹੈ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਉਹੀ ਹੈ, ਫਰਕ ਕੋਈ ਨਹੀਂ, ਇੱਕ ਮਾਸਾ ਭਰ ਵੀ ਫਰਕ ਨਹੀਂ ਹੈ, ਤੇ ਫਿਰ ਆਪਾਂ ਕਿਵੇਂ ਪਤਾ ਕਰਾਂਗੇ। ਇਹ ਤੇ ਹੁਣ ਵੀ ਨਹੀਂ ਪਤਾ ਲੱਗ ਸਕਦਾ, ਮੈਂ ਦਾਅਵੇ ਨਾਲ ਕਹਿਣਾ ਉੱਪਰਲਾ ਮਹੱਲਾ ਡਿਲੀਟ ਕਰ ਦਿਓ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਤੇ ਪਤਾ ਹੀ ਨਹੀਂ ਲੱਗਣਾ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਹੈ, ਗੁਰੂ ਅੰਗਦ ਜੀ ਦੀ ਹੈ, ਜਾਂ ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਹੈ। ਤਰੀਕਾ ਉਹੀ, ਸਾਰਾ ਕੁਝ ਉਹੀ, ਸਿਧਾਂਤ ਇੱਕ। ਇਸ ਕਰਕੇ ਭਾਈ ਗੁਰਦਾਸ ਜੀ ਨੇ ਕਹਿਆ ਹੈ,
ਗਿਰਾ ਰੂਪ ਸੋਈ ਗੁਰ ਧੀਰ।
ਔਰ ਇਸ ਕਰਕੇ ਕਹਿਣ ਲੱਗੇ ਉਹ ਧੀਰ ਜਵਾਨ, ਗੁਰੂ ਜੀ ਬਾਣੀ ਰੂਪ ਹੀ ਹਨ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜਾਣੀ, ਭਾਈ ਗੁਰਦਾਸ ਨੂੰ ਜਿਹੜੀ ਮੁਸ਼ਕਲ ਪੇਸ਼ ਆਉਣ ਜਾ ਰਹੀ ਹੈ ਵੀ ਮੈਨੂੰ ਪਤਾ ਕਿਵੇਂ ਲੱਗੇਗਾ। ਔਰ ਮੈਂ ਕਿਵੇਂ ਸਮਝਾਂਗਾ? ਉਹਨਾਂ ਨੇ ਮੋੜ ਕੇ ਕਹਿ ਦਿੱਤਾ ਹੈ,
ਬ੍ਰਹਮਾਦਕ ਲਖ ਸਕੈ ਨਾ ਕੋ।
ਗੁਰੂ ਸਾਹਿਬ ਜੀ ਦੀ ਬਾਣੀ ਨੂੰ ਤੇ ਬ੍ਰਹਮਾ ਵੀ ਜਿਹੜਾ ਸੀ ਜਾਣ ਨਹੀਂ ਸਕਦਾ। ਬ੍ਰਹਮਾ ਬ੍ਰਹਮਾ ਤੇ ਵਿਚਾਰੇ ਥੱਲੇ ਹੀ ਰਹਿ ਜਾਂਦੇ ਨੇ, ਵੱਖਰੀ ਗੱਲ ਹੈ, ਇਹਨਾਂ ਨੂੰ ਕੋਈ ਰੱਬ ਮੰਨੀ ਜਾਏ। ਪਰ ਗੁਰਬਾਣੀ ਦੀ ਸਟੱਡੀ ਕਰੋਗੇ, ਇਹੋ ਜਿਹੇ ਕਰੋੜੇ ਬ੍ਰਹਮਾ ਵਿਸ਼ਨੂੰ ਹੋਏ ਨੇ, ਔਰ ਬਾਣੀ ਨੇ ਤੇ ਰੱਬ ਦੀ ਗੱਲ ਕੀਤੀ ਹੈ ਨਿਰੋਲ, ਜਿਹਦੀ ਸਿਰਜਣਾ ਦੇ ਵਿੱਚ ਬ੍ਰਹਮਾ ਬ੍ਰਹਮੇ ਆਮ ਹੀ ਫਿਰਦੇ ਨੇ ਤੁਰੇ। ਇਸ ਕਰਕੇ ਤੁਸੀਂ ਸੋਦਰ ਦੀ ਬਾਣੀ ਪੜ੍ਹਦੇ ਹੋ, ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹੋ, ਸੋਦਰ ਦੇ ਅੰਦਰ ਉੱਥੇ ਬ੍ਰਹਮਾ ਵਿਸ਼ਨੂੰਆਂ ਦਾ ਕਿੱਦਾਂ ਜ਼ਿਕਰ ਆਉਂਦਾ, ਸਾਰੇ ਉਹਨੂੰ ਹੀ ਗਾਉਂਦੇ ਨੇ, ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ, ਗਾਵਨ ਤੁਧ ਨੂੰ, ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ, ਉਹ ਭਗਤ ਤੁਹਾਨੂੰ ਯਾਦ ਨੇ। ਸੋ ਜਾਣੀ ਕਿ ਇਹ ਇਤਨੀ ਮਹਾਨ ਬਾਣੀ ਹੈ, ਇਤਨੀ ਉੱਚੀ ਬਾਣੀ ਹੈ, ਗੰਮੀ ਬਾਣੀ ਹੈ, ਇਹਨਾਂ ਨੂੰ ਬ੍ਰਹਮਾ ਵੀ ਇਹਦਾ ਅੰਤ ਨਹੀਂ ਪਾ ਸਕਦਾ। ਬ੍ਰਹਮਾ ਦੇ ਬਾਰੇ ਤੇ ਚਲੋ ਬਾਣੀ ਦੇ ਵਿੱਚ ਬਹੁਤ ਕੁਝ ਹੈ, ਉਹਨੂੰ ਹੰਕਾਰ ਹੋ ਗਿਆ ਸੀਗਾ, ਮੈਥਿਆਲੋਜੀ ਐਸੀ ਹੈ, ਕਹਾਣੀਆਂ ਕਥਾ ਕਹਾਣੀਆਂ ਕੁਝ ਐਸੀਆਂ ਨੇ, ਤੇ ਉਹਨੂੰ ਹੰਕਾਰ ਹੋ ਗਿਆ ਸੀ, ਮੈਂ ਸ੍ਰਿਸ਼ਟੀ ਦਾ ਕਰਤਾ। ਕਹਿੰਦੇ ਨੇ ਕਮਲ ਦੀ ਨਾਭੀ ਚੋਂ ਆਵਾਜ਼ ਆਈ ਤੇ ਉਹਨੇ ਲੱਤ ਮਾਰੀ, 18 ਯੁੱਗ ਕਹਿੰਦੇ ਹੇਠਾਂ ਨੂੰ ਜਾਈ ਗਿਆ, 18 ਯੁੱਗ ਉੱਪਰ ਨੂੰ ਅੰਤ ਨਹੀਂ ਪਾ ਸਕਿਆ। ਬਾਬਾ ਜੀ ਨੇ ਬਾਰ ਬਾਰ ਬ੍ਰਹਮੇ ਦਾ ਜ਼ਿਕਰ ਕੀਤਾ, ਬ੍ਰਹਮਾ ਨਾ ਜਾਣਾ ਅੰਤ, ਪਰਮੇਸ਼ਰ ਪਾਰ, ਬ੍ਰਹਮ ਬੇਅੰਤ, ਭਾਈ ਗੁਰਦਾਸ ਨੇ ਕਿਹਾ ਹੈ। ਮਤਲਬ ਬ੍ਰਹਮਾ ਵਰਗਿਆਂ ਦੇ ਹੱਥ ਖੜੇ ਹੋ ਸਕਦੇ ਨੇ ਇੱਥੇ, ਮੈਂ ਕੀ ਚੀਜ਼ ਆ, ਮੈਂ ਨਿਮਾਣਾ, ਮੈਂ ਅਲਪਗ, ਬੇਸਮਝ, ਸਤਿਗੁਰੂ ਆਪ ਤੁਸੀਂ ਕਿਰਪਾ ਕਰਕੇ ਲਿਖਵਾਓ, ਮੈਂ ਤੇ ਸੇਵਾ ਕਰ ਸਕਦਾ ਪਰ ਮੇਰੇ ਕੋਲ ਇਤਨੀ ਸਮਝ ਨਹੀਂ ਹੈ।
ਜੇਕਰ ਹੋਵੋ ਆਪ ਸਹਾਈ,
ਦੇਖੋ ਜੇ ਤੁਸੀਂ ਆਪ ਮੇਰੀ ਸਹਾਇਤਾ ਕਰੋ, ਜੇ ਆਪ ਤੁਸੀਂ ਮੇਰੀ ਹੈਲਪ ਕਰੋ, ਮਦਦ ਕਰੋ ਜੀ।
ਲਖੋ ਤੈਤਕ ਜੋ ਦੇਹੋ ਲਖਾਈ,
ਮੈਂ ਤਾਂ ਲਿਖ ਸਕਦਾ ਜਿਵੇਂ ਤੁਸੀਂ ਮੈਨੂੰ ਲਿਖਾਓਗੇ, ਪਰ ਮੈਂ ਫੈਸਲਾ ਨਹੀਂ ਕਰ ਸਕਦਾ, ਮੈਂ ਇਹ ਸਮਝ ਨਹੀਂ ਸਕਦਾ ਵੀ ਕਿਹੜਾ ਸ਼ਬਦ ਕਿਹਦਾ ਹੈ, ਕਿਹੜਾ ਕਿਹਦਾ ਹੈ ਇਤਿਆਦਕ। ਭਾਈ ਗੁਰਦਾਸ ਜੀ ਨੇ ਆਖਿਆ ਮੈਂ ਲਿਖਣ ਦੀ ਸੇਵਾ ਕਰਾਂਗਾ, ਉਹ ਮੇਰੇ ਤੋਂ ਤਰਸ ਕਰਕੇ, ਦਇਆ ਕਰਕੇ, ਮਿਹਰ ਕਰਕੇ ਲੈ ਲਵੋ ਜੀ।
ਹੁਣ ਪ੍ਰਸੰਨ ਹੋਏ ਬਾਰ ਕੋ ਦਿਨ,
ਸਤਿਗੁਰੂ ਖੁਸ਼ ਹੋਏ, ਰਹਿਮਤਾਂ ਦੇ ਦਾਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਬਹੁਤ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਖੁਸ਼ ਹੋ ਕੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਆਖਿਆ। ਦੇਖੋ ਗੁਰੂ ਨੂੰ ਖੁਸ਼ ਕਰਨ ਦਾ ਤਰੀਕਾ ਵੀ ਇਹੀ ਹੈ ਪਿਆਰੇ, ਜਦੋਂ ਆਪਾਂ ਕਹਿ ਦਈਏ ਮੈਂ ਨਾ ਹੀ ਕਛ ਹਾਂ, ਨਾ ਹੀ ਕਿਛ ਆਹੇ ਨਾ ਮੋਰਾ, ਹੌਸਰ ਲੱਜਾ ਰੱਖ ਲਿਹੋ ਸਦ ਨਾ ਜਨ ਤੋਰਾ, ਜਦੋਂ ਆਪਾਂ ਇਹ ਕਹਿ ਦਿੰਦੇ ਨਾ ਹਾਂ, ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਾਇਆ, ਪ੍ਰਣਵਤ ਨਾਨਕ ਤਿਨਕੀ ਸਰਨਾ, ਇਤਿਆਦਕ ਫਿਰ ਖੇਡ ਵਾਪਰਦੀ ਹੈ। ਜਦੋਂ ਆਪਾਂ ਆਖਾਂਗੇ ਵੀ ਮੈਂ ਜਾਣਦਾ, ਮੈਨੂੰ ਪਤਾ, ਮੇਰੀ ਸਟੱਡੀ ਹੈ, ਮੇਰਾ ਗਿਆਨ ਹੈ, ਆਹ ਜਿਹੜੀ ਮੈਂ ਹੈ ਨਾ, ਗੁਰੂ ਨੂੰ ਠੀਕ ਨਹੀਂ ਲੱਗਦੀ। ਅਕਾਲ ਪੁਰਖ ਦੀ ਨਜ਼ਰਾਂ ਚਾਹੇ ਮਨੁੱਖ ਪ੍ਰਵਾਨਗੀ ਨਹੀਂ ਪ੍ਰਾਪਤ ਕਰ ਸਕਦਾ, ਸਤਿਗੁਰੂ ਦੇ ਆਪਣੇ ਬਚਨ ਨੇ ਜਾਵੇ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਬ ਜੋਹਨ ਮੈਂ ਫਿਰਤਾ। ਜਦੋਂ ਤੱਕ ਮੈਂ ਕਰੇਗਾ, ਮੈਂ ਕੀਤਾ, ਮੈਂ ਕਰ ਸਕਦਾ, ਮੈਂ ਉਹਨਾਂ ਚਿਰ ਚੱਕਰਾਂ ਚ ਪਿਆ ਰਹੇਗਾ। ਇਸ ਕਰਕੇ ਇੱਥੇ ਮੈਂ ਨਹੀਂ, ਭਾਈ ਗੁਰਦਾਸ ਨੇ ਕਹਿਤਾ ਸਤਿਗੁਰੂ ਮੈਂ ਕੀ ਕਰ ਸਕਦਾ, ਮੇਰੇ ਕੋਲ ਇੰਨੀ ਸਮਝ ਨਹੀਂ ਹੈ, ਤੁਸੀਂ ਆਪ ਕਿਰਪਾ ਕਰੋ। ਗੁਰੂ ਨੂੰ ਇਹ ਨਿਮਰਤਾ ਪਸੰਦ ਆਉਂਦੀ ਹੈ, ਔਰ ਕਿਉਂਕਿ ਹਰ ਜੀਓ ਅਹੰਕਾਰ ਨਾ ਭਾਵਈ ਬੇਦ ਕੂਕ ਸੁਣਾਵੈ, ਇਸ ਕਰਕੇ ਇੱਥੇ ਜਦੋਂ ਇਸ ਤਰ੍ਹਾਂ ਦੇ ਬਚਨ ਕੀਤੇ, ਪ੍ਰਸੰਨਤਾ ਦੇ ਘਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਜੀ।
ਸ੍ਰੀ ਗੁਰ ਪਰਮ ਕਿਰਪਾਲ ਪਰਵੀਨਾ,
ਔਰ ਪਰਵੀਨੇ ਸਤਿਗੁਰੂ ਨੇ, ਚਤੁਰ ਸਤਿਗੁਰੂ ਨੇ, ਸਮਰੱਥ ਸਤਿਗੁਰੂ ਨੇ ਫਿਰ ਭਾਈ ਗੁਰਦਾਸ ਜੀ ਤੇ ਖੁਸ਼ੀਆਂ ਪ੍ਰਗਟ ਕਰਦਿਆਂ ਬਚਨ ਕਰੇ ਹਨ।
ਜਥਾ ਪੁੱਤਰ ਹੋਵੇ ਘਰ ਬਾਹਰ,
ਸੁਣਿਓ ਜੀ ਐਗਜ਼ੈਂਪਲ ਨੂੰ ਸੁਣਿਓ, ਬੜੇ ਧਿਆਨ ਨਾਲ ਉਦਾਹਰਨ। ਗੁਰੂ ਸਾਹਿਬ ਨੇ ਬੜੇ ਕਮਾਲ ਦੀ ਗੱਲ ਕੀਤੀ ਹੈ, ਕਹਿੰਦੇ ਭਾਈ ਗੁਰਦਾਸ ਇਹ ਤੇ ਠੀਕ ਹੈ, ਪਰ ਜਥਾ ਪੁੱਤਰ ਹੋਵੇ ਘਰ ਬਾਹਰ, ਜਿਵੇਂ ਪੁੱਤਰ ਘਰ ਤੋਂ ਬਾਹਰ ਹੋਵੇ, ਇਹ ਆਪਾਂ ਸਮਝ ਸਕਦੇ ਹਾਂ, ਸੌਖੀ ਐਗਜ਼ੈਂਪਲ ਹੈ। ਤੇ ਅੰਤਰ ਮਾਤਾ ਪਿਤਾ ਅਜ਼ਾਹਰ, ਜ਼ਾਹਰ ਦਾ ਅਰਥ ਹੁੰਦਾ ਪ੍ਰਗਟ, ਅਜ਼ਾਹਰ ਦਾ ਅਰਥ ਹੁੰਦਾ ਲੁਕਵੇਂ ਰੂਪ ਦੇ ਵਿੱਚ, ਮਾਤਾ ਪਿਤਾ ਅੰਦਰ ਹੋਣ, ਕਮਰੇ 'ਚ, ਰੂਮ 'ਚ ਹੋਣ, ਗੇਟ ਲੱਗਿਆ ਹੋਵੇ, ਪੜਦਾ ਹੋਵੇ, ਮਤਲਬ ਬੱਚਾ ਬਾਹਰ ਹੋਵੇ ਜੀ।
ਅਪਰ ਕੁਟੰਬ ਜੋ ਬੋਲੇ ਬਾਤੀ,
ਔਰ ਹੋਰ ਪਰਿਵਾਰ ਜੋ ਗੱਲਾਂ ਕਰੇਗਾ, ਮਤਲਬ ਅੰਦਰ ਪੇਰੈਂਟਸ ਨੇ, ਅੰਦਰ ਹੋਰ ਪਰਿਵਾਰ ਦੇ ਮੈਂਬਰ ਨੇ, ਭੈਣ ਭਰਾ ਜੋ ਵੀ ਹੈ, ਤੇ ਬੱਚਾ ਬਾਹਰ ਹੈ, ਤੇ ਜਦੋਂ ਅੰਦਰ ਸਾਰਾ ਉਹ ਕੁਟੰਬ ਜਿਹੜਾ ਹੈ ਆਪਰ ਕੁਟੰਬ ਹੋਰ ਪਰਿਵਾਰ ਜਦੋਂ ਆਪਸ ਵਿੱਚ ਹੀ ਗੱਲਾਂ ਕਰਨਗੇ ਵਿਚਾਰਾਂ ਹੋਵਣਗੇ ਉਹਨਾਂ ਦੀ ਆਵਾਜ਼ ਬਾਹਰ ਆਵੇ ਤੇ ਫਿਰ ਸਤਿਗੁਰੂ ਕਹਿੰਦੇ ਹਨ
ਜਾਣ ਲਿਹੇ ਬਾਲਕ ਬਖਿਆਤੀ
ਤਾਂ ਜਿਹੜਾ ਬਾਹਰ ਬੱਚਾ ਹੈ ਨਾ ਉਹ ਪਛਾਣ ਲੈਂਦਾ ਉਹਨੂੰ ਪਹਿਚਾਣ ਹੋ ਜਾਂਦੀ ਹੈ ਭਾਵੇਂ ਛੋਟਾ ਜਿਹਾ ਬੱਚਾ ਹੀ ਕਿਉਂ ਨਾ ਹੋਵੇ ਜਿੰਨੀ ਮਰਜ਼ੀ ਛੋਟੀ ਉਮਰ ਦੇ ਤੇ ਸਤਿਗੁਰੂ ਕਹਿੰਦੇ ਉਹ ਪਛਾਣ ਲੈਂਦਾ ਹੈ
ਕੋ ਨਰ ਬੁਝੇ ਅੰਤਰ ਪਾਉਣ
ਕੋਈ ਬੰਦਾ ਉਹਨੂੰ ਪੁੱਛੇ ਵੀ ਕਾਕਾ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ ਆ ਅੰਦਰ ਜਿਹੜਾ ਸੀ ਪੁੱਛੇ ਵਾਰੀ ਵਾਰੀ ਆਵਾਜ਼ ਬੁਲਾ ਕੇ ਭਾਵ ਅੰਦਰੋਂ ਦੀ ਮਾਤਾ ਬੈਠੀ ਉਹਨੂੰ ਆਖੇ ਵੀ ਤੂੰ ਬੋਲੀ ਬੱਚੇ ਨੂੰ ਕਹਿ ਦੇਵੇ ਪਛਾਣੀ ਤੂੰ ਕੌਣ ਬੋਲਿਆ ਹੈ
ਕੌਣ ਕੌਣ ਬੋਲੇ ਹੈ ਕਹਿ ਤੌਣ
ਔਰ ਕੌਣ ਕੌਣ ਬੋਲਦਾ ਤੇ ਬੱਚਾ ਜਿਹੜਾ ਸੁਣੇਗਾ ਅੰਦਰਲੀਆਂ ਆਵਾਜ਼ਾਂ ਨੂੰ ਛੋਟਾ ਜਿਹਾ ਬੱਚਾ ਦਿਸਦਾ ਕੁਝ ਨੀ ਕਮਰਾ ਭਾਵੇਂ ਬੰਦ ਹੈ ਪੜਦੇ ਨੇ ਅੰਦਰ ਕਈ ਜੀ ਬੈਠੇ ਨੇ ਆਵਾਜ਼ ਜਦੋਂ ਆਏਗੀ ਬੱਚਾ ਸੁਣੇਗਾ ਤੇ ਕੀ ਦੱਸੇਗਾ ਕਹਿੰਦੇ ਹਨ
ਬਾਲਕ ਸੁਣ ਜਾਉਣ ਅਲਾਵਾ
ਜਦੋਂ ਮਾਂ ਬੋਲੇਗੀ ਬੱਚਾ ਬਾਹਰ ਹੈ ਉਹਨੂੰ ਪਛਾਣ ਆਪਣੀ ਮਾਂ ਦੀ ਬੱਚਾ ਤੇ ਦੁੱਧ ਚੁੰਘਦਾ ਪਛਾਣ ਲੈਂਦਾ ਗੋਦ ਵਿੱਚ ਬੈਠਾ ਬੱਚਾ ਪਛਾਣ ਲੈਂਦਾ ਤੇ ਮਾਂ ਦੀ ਆਵਾਜ਼ ਮਾਂ ਕਿਤੇ ਕਿਚਨ ਚ ਰਸੋਈ ਚ ਵਾਸ਼ਰੂਮ ਚ ਕੱਪੜੇ ਧੋਂਦੀ ਹੈ ਕੋਈ ਕੰਮ ਕਰਦੀ ਹੈ ਬੱਚਾ ਰੋਵੇ ਨਾ ਤੇ ਮਾਂ ਇੱਕ ਵਾਰੀ ਆਵਾਜ਼ ਦੇਵੇ ਉਹਦਾ ਬੱਚਾ ਪਤਾ ਲੱਗ ਜਾਂਦਾ ਬੱਚੇ ਨੂੰ ਮੇਰੀ ਮਾਂ ਹੈਗੀ ਹੈ ਮੇਰੀ ਮਾਂ ਤਾਂ ਐਵੇਂ ਨੀ ਸਤਿਗੁਰਾਂ ਨੇ ਬਾਣੀ ਚ ਆਖਿਆ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜੇ ਪਹਿਆ ਭਾਬੀ ਪਹਿਵ ਚੌਥੇ ਪਿਆਰ ਉਹ ਪੰਨੀ ਖੇਡ ਸਭ ਤੋਂ ਪਹਿਲਾਂ ਇੱਕ ਸਮਾਂ ਹੁੰਦਾ ਜਦੋਂ ਬੱਚਾ ਨਿਊ ਬੋਰਨ ਬਿਲਕੁਲ ਨਵਿਆਂ ਉਹਦਾ ਜਨਮ ਹੋਇਆ ਉਦੋਂ ਉਹਨੂੰ ਨਹੀਂ ਪਤਾ ਹਾਲੇ ਉਦੋਂ ਉਹਨੂੰ ਸਿਰਫ ਦੁੱਧ ਦਾ ਪਤਾ ਅਸਥਨਾਂ ਦਾ ਪਤਾ ਪਹਿਲੇ ਪਿਆਰ ਲੱਗਾ ਥਣ ਦੁੱਧ ਸ਼ਾਇਦ ਇਸ ਕਰਕੇ ਨਿਊ ਬੋਰਨ ਬੱਚੇ ਕਈ ਵਾਰੀ ਇੱਧਰ ਉੱਧਰ ਬਦਲ ਵੀ ਜਾਂਦੇ ਪਰ ਉਦੋਂ ਬਾਅਦ ਜਿਹੜੀ ਹੈ ਫਿਰ ਮਾਂ ਦੀ ਪਛਾਣ ਹੁੰਦੀ ਆ ਉਹਨੂੰ ਪਛਾਣਨ ਲੱਗ ਜਾਂਦਾ ਆਪਣੀ ਮਾਂ ਦੀ ਗੋਦ ਦੇ ਵਿੱਚ ਜਾਂਦਾ ਤੇ ਚੁੱਪ ਹੋ ਜਾਂਦਾ ਕੋਈ ਹੋਰ ਚੱਕ ਲੈ ਤੇ ਚੀਖਾਂ ਮਾਰਦਾ ਚਲੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਈ ਗੁਰਦਾਸ ਨੂੰ ਕਹਿ ਰਹੇ ਨੇ ਕਹਿਣ ਲੱਗੇ ਏਦਾਂ ਬੱਚਾ ਫਿਰ ਉਹ ਪਛਾਣ ਲੈਂਦਾ ਵੀ ਇਹ ਆਵਾਜ਼ ਮੇਰੀ ਮਾਤਾ ਦੀ ਹੈਗੀ ਹੈ
ਪ੍ਰਥਕ ਪ੍ਰਥਕ ਕਰਤਾ ਹੈ ਬਤਾ
ਆ ਮੇਰੀ ਮਾਂ ਦੇ ਸ਼ਬਦ ਮਾਂ ਬੋਲਦੀ ਹੈ ਮੇਰਾ ਪਿਤਾ ਹੈਗਾ ਪ੍ਰਥਕ ਪ੍ਰਥਕ ਵੱਖ ਵੱਖ ਆਵਾਜ਼ਾਂ ਪਛਾਣ ਲੈਂਦਾ ਜੀ
ਇਹ ਮਮ ਪਿਤਾ ਬਾਕ ਇਹ ਮਾਤਾ
ਉਹ ਕਹੇਗਾ ਵੀ ਇਹ ਮੇਰੇ ਪਿਤਾ ਜੀ ਦੇ ਬਚਨ ਨੇ ਆ ਮੇਰੀ ਮਾਤਾ ਜੀ ਦੀ ਬੋਲੀ ਹੈਗੀ ਹੈ ਇਹ ਮੇਰੀ ਮਾਂ ਬੋਲ ਰਹੀ ਹੈ
ਇਹ ਭਗਨੀ ਬਚ ਇਹ ਕਹਿ ਪ੍ਰਾਤ
ਭਗਨੀ ਦਾ ਅਰਥ ਭੈਣ ਹੈ ਪ੍ਰਾਤਾ ਦਾ ਅਰਥ ਭਰਾ ਹੈ ਇਹ ਮੇਰੀ ਭੈਣ ਦੇ ਬੋਲ ਨੇ ਆ ਮੇਰੇ ਭਰਾ ਜਿਹੜੀ ਆਵਾਜ਼ ਹੈਗੀ ਹੈ
ਸਮਝਣਗੇ ਹੋਏ ਸਾਵਧਾਨ
ਔਰ ਇਸ ਤਰ੍ਹਾਂ ਜਿਹੜਾ ਸੀ ਉਹ ਸਮਝ ਲੈਂਦਾ ਭਾਵ ਉਹਨੂੰ ਪਹਿਚਾਣ ਹੁੰਦੀ ਹੈ
ਲਿਖੀ ਲਿਖ ਗੁਰਬਾਣੀ ਸਫਲ ਮਹਾਨ
ਸਤਿਗੁਰੂ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਇਸ ਤਰ੍ਹਾਂ ਤੁਸੀਂ ਸਾਵਧਾਨ ਹੋਵੋ ਔਰ ਗੁਰਬਾਣੀ ਲਿਖ ਕੇ ਮਹਾਨ ਸਫਲਤਾ ਪ੍ਰਾਪਤ ਕਰੋ ਤੁਸੀਂ ਆਖੋਗੇ ਵੀ ਗੱਲ ਕੀ ਚੱਲ ਰਹੀ ਸੀ ਵਿੱਚ ਆ ਇੱਕ ਬੱਚੇ ਦੀ ਉਦਾਹਰਣ ਦਿੱਤੀ ਹੈ ਮਾਂ ਦੇ ਸ਼ਬਦਾਂ ਨੂੰ ਪਛਾਣਨ ਦਾ ਪਿਤਾ ਦੇ ਨੂੰ ਬੜੇ ਧਿਆਨ ਨਾਲ ਸੁਣਿਓ ਗੁਰੂ ਸਾਹਿਬ ਅੱਗੇ ਫਿਰ ਕਹਿੰਦੇ ਹਨ
ਇਹ ਸੁਣ ਕੇ ਭਾਈ ਗੁਰਦਾਸ
ਤੁਹਾਨੂੰ ਤੁਸੀਂ ਇਸ ਤਰ੍ਹਾਂ ਦੀ ਭਾਵਨਾ ਬਣਾਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਭਾਈ ਗੁਰਦਾਸ ਜੀ ਨੇ ਜਦੋਂ ਸੁਣਿਆ ਨਾ ਕਹਿੰਦੇ ਨੇ ਧਰਿਓ ਸੀਸ ਪਦ ਪੰਕਜ ਆ ਸਤਿਗੁਰੂ ਹੈ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਭਾਈ ਗੁਰਦਾਸ ਨੇ ਸਿਰ ਝੁਕਾਤਾ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਵੀ ਨਾ ਨੁੱਕਰ ਨਹੀਂ ਕੋਈ ਬਹੁਤਾ ਤਰਕ ਨਹੀਂ ਹੈ ਭਾਈ ਗੁਰਦਾਸ ਜੀ ਨੇ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਅੱਗੇ ਸਿਜਦਾ ਕੀਤਾ ਵੀ ਸਤ ਵਚਨ ਸਤਿਗੁਰੂ ਕਿਰਪਾ ਆਪਨੇ ਕਰਨੀ ਹੈ ਕਲਾ ਆਪ ਜੀ ਦੀ ਵਾਪਰਨੀ ਹੈ ਹੁਕਮ ਮੰਨਿਆ ਹੈ
ਕਿਰਪਾ ਦ੍ਰਿਸ਼ਟ ਗੁਰ ਕੀ ਤਬ ਪਾਈ
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਇਹਨਾਂ ਨੇ ਭਾਈ ਗੁਰਦਾਸ ਨੇ ਨਮਸਕਾਰ ਕੀਤੀ ਨਾ ਸਾਹਿਬ ਦੇ ਚਰਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਰਹਿਮਤ ਭਰੀ ਨਜ਼ਰ ਬਖਸ਼ਿਸ਼ ਭਰੀ ਨਦਰ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਹੋਰਾਂ ਤੇ ਕਰ ਦਿੱਤੀ ਹੈ
ਤੀਨ ਕਾਲ ਗਿਆਤਾ ਹੋਏ ਆਈ
ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪੋਰਾ ਵੀ ਸ਼ੱਕ ਕਰਨ ਦੀ ਲੋੜ ਨਹੀਂ ਹੈ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਵੱਖਰੀ ਗੱਲ ਹੈ ਵੀ ਸ਼ੰਕਾਵਾਦੀਆਂ ਨੇ ਸ਼ੰਕੇ ਖੜੇ ਕਰਤੇ ਪਰ ਗੁਰੂ ਦੀ ਨਜ਼ਰ ਹੋ ਜਾਏ ਨਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਜਿਹਨੂੰ ਭਾਈ ਸਤਿਗੁਰਾਂ ਨੇ ਲਿਖਿਆ ਵੀ ਲੱਖਾਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ ਗੁਰੂ ਨਦਰ ਕਰ ਦੇਵੇ ਤੇ ਸਾਰਾ ਕੁਝ ਸੰਭਵ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਪਰ ਉਹਦੀ ਨਜ਼ਰ ਸਿੱਧੀ ਹੋਵੇ ਫਿਰ ਸਾਰੇ ਮਸਲੇ ਹੱਲ ਸਾਰੀਆਂ ਖੇਡਾਂ ਵਾਪਰ ਜਾਂਦੀਆਂ ਨੇ ਖਿਮਾ ਕਰਨਾ ਕਿਤੇ ਗੁਰੂ ਦੀ ਨਦਰ ਉਹ ਪੱਠੀ ਹੋ ਜਾਏ ਫਿਰ ਉਹ ਕੁਝ ਹੋ ਜਾਂਦਾ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਏਂਦਾ ਦਰ ਮੰਗਨ ਭਿੱਖ ਨਾ ਪਾਏਂਦਾ। ਬਹੁਤ ਸਾਰੀਆਂ ਇਹ ਹਵਾਲੇ ਦਿੱਤੇ ਜਾ ਸਕਦੇ ਨੇ ਵੀ ਇੱਥੇ ਗੁਰੂ ਦੀ ਨਜ਼ਰ ਸਿੱਧੀ ਹੈ ਤੇ ਦੇਖੋ ਕੀ ਵਾਪਰਿਆ, ਇੱਥੇ ਗੁਰੂ ਦੀ ਨਜ਼ਰ ਉਹ ਪੱਠੀ ਹੋ ਗਈ ਹੈ ਦੇਖੋ ਕੀ ਹੋ ਗਿਆ। ਇਸ ਕਰਕੇ ਗੁਰੂ ਨੇ ਕੀਤੀ ਹੈ ਨਜ਼ਰ ਸਵੱਲੀ, ਤੇ ਭਾਈ ਸਾਹਿਬ ਜੀ ਲਿਖਦੇ ਨੇ ਕਹਿੰਦੇ ਨੇ ਜਦੋਂ ਗੁਰੂ ਨੇ ਨਜ਼ਰ ਕੀਤੀ ਤਿੰਨਾਂ ਕਾਲਾਂ ਦੀ ਸੋਝੀ ਹੋ ਗਈ ਹੈ। ਮੰਨਦੇ ਹੋ? ਮੰਨਣਾ ਪੈਣਾ। ਔਰ ਤੁਸੀਂ ਇਤਿਹਾਸ ਨੂੰ ਬਾਚੋਗੇ ਵਿਚਾਰੋਗੇ, ਗੁਰਬਾਣੀ ਦੀਆਂ ਕੁਝ ਪੰਕਤੀਆਂ ਕੋਟ ਕੀਤੀਆਂ ਜਾ ਸਕਦੀਆਂ ਨੇ, ਤਿੰਨਾਂ ਕਾਲਾਂ ਦੀ ਸੋਝੀ, ਪਾਸਟ ਟੈਂਸ, ਪ੍ਰੈਜ਼ੈਂਟ ਔਰ ਫਿਊਚਰ, ਭੂਤਕਾਲ, ਵਰਤ ਤੇ ਭਵਿੱਖਤ ਕਾਲ ਦਾ ਪਤਾ ਲੱਗ ਜਾਂਦਾ। ਵੱਖਰੀ ਗੱਲ ਹੈ ਵੀ ਜਦੋਂ ਮਨੁੱਖ ਨੂੰ ਇੱਥੋਂ ਤੱਕ ਪਹੁੰਚ ਜਾਏ ਨਾ, ਵੈਸੇ ਇੱਥੇ ਤੱਕ ਪਹੁੰਚਦਾ ਨਹੀਂ ਹੈ, ਜਦੋਂ ਕੋਈ ਪਹੁੰਚ ਜਾਂਦਾ ਫਿਰ ਉਹ ਆਪਣੇ ਆਪ ਨੂੰ ਛੁਪਾ ਲੈਂਦਾ, ਰੌਲਾ ਨਹੀਂ ਪਾਉਂਦਾ। ਬਸ ਫਰਕ ਇਹ ਹੈ, ਉਹਨੂੰ ਸੋਝੀ ਹੋ ਜਾਂਦੀ ਹੈ ਵੀ ਅੱਗਾਂ ਕੀ ਹੋਣਾ, ਪਿੱਛਾਂ ਕੀ ਹੋਇਆ ਔਰ ਹੁਣ ਕੀ ਹੈ, ਉਹਨੂੰ ਪਤਾ ਲੱਗ ਜਾਂਦਾ। ਪਰ ਉਹ ਰੌਲਾ ਨਹੀਂ ਪਾਉਂਦਾ, ਖੌਰੂ ਨਹੀਂ ਪਾਉਂਦਾ, ਧਰਤੀ ਨਹੀਂ ਪੱਟਦਾ, ਉਹ ਸ਼ਾਂਤ ਰਹਿੰਦਾ ਸਹਿਜ ਵਿੱਚ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਹੋਏ ਨਜ਼ੀਕ ਖੁਦਾਏ ਦੇ, ਭੇਤ ਨਾ ਕਿਸੇ ਦੇਣ। ਕਿੰਨੀਆਂ ਸਾਖੀਆਂ ਸੁਣਾ ਸਕਦੇ ਹਾਂ, ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਕੱਲ੍ਹ ਨੂੰ ਕੀ ਹੋਣਾ, ਪਰ ਉਹ ਚੁੱਪ ਰਹਿੰਦੇ ਨੇ। ਪਤਾ ਹੁੰਦਾ ਉਹਨਾਂ ਨੂੰ ਆਪਣੀ ਸਹਿਜ ਅਵਸਥਾ ਦੇ ਵਿੱਚ, ਤੇ ਦੂਰ ਨਾ ਜਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਪਤਾ ਨਹੀਂ ਸੀ ਵੀ ਕੀ ਹੋਣਾ ਹੈ? ਆਪਾਂ ਕੱਲ੍ਹ ਨੂੰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਨਾਂ ਦੀ ਤਿਆਰੀ ਹੋ ਚੁੱਕੀ ਹੈ ਸਾਰੀਆਂ, ਕੱਲ੍ਹ ਨੂੰ ਜਿਹੜੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। ਮੈਂ ਟੂਕ ਮਾਤਰ ਜ਼ਿਕਰ ਕਰਦੇ ਹਾਂ ਵੀ ਕੀ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਵੀ ਕੀ ਆਉਣਾ? ਪਤਾ ਸੀ, ਸਾਡੇ ਤੇ ਕੀ ਵਾਪਰਨਾ, ਸਾਡੇ ਪਰਿਵਾਰ ਤੇ ਕੀ ਵਾਪਰਨਾ, ਆਨੰਦਾਂ ਦੀ ਪੁਰੀ ਤੇ ਕੀ ਵਾਪਰਨਾ, ਪਰ ਸਤਿਗੁਰੂ ਸਹਿਜ ਵਿੱਚ ਸਨ। ਤੇ ਤੁਹਾਨੂੰ ਪਤਾ ਵੀ ਮਾਤਾ ਜੀਤੋ ਜੀ ਨੇ ਇੱਕ ਵਾਰੀ ਕਹਿਤਾ ਸੀ ਟੂਕ ਮਾਤਰ ਹੀ, ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਹੋਰਾਂ ਤੇ ਕਿਰਪਾ ਕਰ ਦਿਓ, ਮੇਰੇ ਤੇ ਕਿਰਪਾ ਕਰੋ, ਮੇਰੀ ਵੀ ਸਮਾਧੀ ਲੱਗਣ ਲੱਗ ਜਾਏ। ਸਤਿਗੁਰੂ ਕਹਿੰਦੇ ਜੀਤੋ ਠੀਕ ਹੈ ਸਾਰਾ ਕੁਛ, ਰਾਜਾ ਚ ਰਹੀਦਾ ਇਤਿਆਦਕ, ਚਲੋ ਸਮਾਧੀ ਲੱਗਣ ਲੱਗ ਗਈ। ਕਹਿੰਦੇ ਇੱਕ ਵਾਰ ਮਾਤਾ ਜੀਤੋ ਨੂੰ ਆਉਣ ਵਾਲੇ ਸਮੇਂ ਦਾ ਗਿਆਨ ਹੋ ਗਿਆ, ਸਾਰੀ ਸੋਝੀ ਹੋ ਗਈ ਵੀ ਆਨੰਦਾਂ ਦੀ ਪੁਰੀ ਨੂੰ ਘੇਰੇ ਵੀ ਪੈਣੇ ਨੇ, ਫੌਜਾਂ ਨੇ ਘੇਰਨਾ, ਪਰਿਵਾਰ ਦੇ ਵਿਛੋੜੇ ਪੈਣੇ ਨੇ, ਸਾਹਿਬਜ਼ਾਦਿਆਂ ਦੀਆਂ ਐਡੀਆਂ ਦਰਦਨਾਕ ਸ਼ਹੀਦੀਆਂ ਹੋਣੀਆਂ ਨੇ। ਔਰ ਉਹਨਾਂ ਨੇ ਆਖਿਆ ਵੀ ਸਤਿਗੁਰੂ ਆਹ ਕੀ, ਮੈਥੋਂ ਇਹ ਦਿਨ ਨਹੀਂ ਦੇਖੇ ਜਾਣੇ। ਕਹਿਣ ਲੱਗੇ ਗੰਗਾ ਜੀ ਤੋਂ ਤੈਨੂੰ ਕੀ ਆਖਿਆ ਸੀਗਾ ਵੀ ਇਹ ਕੁਝ ਹੋਏਗਾ? ਉਹ ਕਹਿੰਦੀ ਰੋਕੋ। ਫਿਰ ਕਹਿੰਦੇ ਨਹੀਂ, ਕਹਿਣ ਦਾ ਭਾਵ ਇਤਿਹਾਸ ਵਿੱਚ ਕੋਈ ਜ਼ਿਕਰ ਆਉਂਦਾ ਉਹ ਪਹਿਲਾਂ ਸਰੀਰ ਛੱਡ ਗਏ ਸਨ ਮਾਤਾ ਜੀਤੋ ਜੀ, ਤੁਹਾਨੂੰ ਪਤਾ ਹੋਣਾ, ਬਹੁਤ ਛੋਟੇ ਸਨ ਸਾਹਿਬਜ਼ਾਦੇ ਉਦੋਂ, ਇੱਕ ਸਾਲ ਦਾ ਸੀ ਕਹਿੰਦੇ ਨੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ। ਚਲੋ ਇੱਥੇ ਮੈਂ ਤਾਂ ਬੇਨਤੀ ਕਰਾਂ, ਤਿੰਨ ਕਾਲਾਂ ਦੀ ਸੋਝੀ ਹੋ ਜਾਂਦੀ ਹੈ, ਪਰ ਜਿਹਨਾਂ ਨੂੰ ਹੋ ਜਾ ਉਹ ਰੌਲਾ ਨਹੀਂ ਪਾਉਂਦੇ, ਤੇ ਜਿਹਨਾਂ ਨੂੰ ਇੱਕ ਪਤਾ ਹੀ ਨਹੀਂ ਹੁੰਦਾ ਵੀ ਮੇਰੇ ਨਾਲ ਕੀ ਵਾਪਰਨਾ, ਉਹ ਐਵੇਂ ਰੌਲਾ ਪਾਈ ਜਾਂਦੇ ਨੇ। ਜਿੱਡੀਆਂ ਪਤਰੀਆਂ ਦੀਆਂ ਵਾਚੀ ਵਾਚਦੇ ਨੇ ਨਾ, ਟੀਵੀ ਚੈਨਲ ਮੁੱਲ ਖਰੀਦੇ ਹੋਏ ਨੇ ਇਹਨਾਂ ਨੇ, ਲੰਮਾ ਚੌੜਾ ਵਪਾਰ ਹੈ, ਕਹੋ ਤੁਹਾਨੂੰ ਤੁਹਾਡਾ ਫਿਊਚਰ ਦੱਸਦੇ ਆ, ਤੁਹਾਡਾ ਭਵਿੱਖ ਦੱਸਦੇ ਆ, ਲੰਮਾ ਚੌੜੀਆਂ ਫੀਸਾਂ ਨੇ ਇਹਨਾਂ ਦੀਆਂ, ਔਰ ਬਕਾਇਦਾ ਅਪੁਆਇੰਟਮੈਂਟ ਲੈਣੀ ਪੈਂਦੀ ਹੈ, ਕੱਖ ਨਹੀਂ ਸਭ ਵਪਾਰ ਹੈ, ਕੁਝ ਨਹੀਂ ਪਤਾ, ਕਿੰਨੇ ਫੜੇ ਜਾਂਦੇ ਨੇ, ਰਾਤ ਨੂੰ ਕੁਝ ਹੋਰ ਕਹਿੰਦੇ ਨੇ, ਸਵੇਰ ਨੂੰ ਜੇਲ੍ਹ ਚ ਹੁੰਦੇ ਨੇ, ਰਾਤ ਨੂੰ ਕੁਝ ਹੋਰ ਹੁੰਦੇ ਨੇ, ਸਵੇਰ ਨੂੰ ਕੇਸ ਚੱਲਦੇ ਹੁੰਦੇ ਨੇ, ਅਗਲੇ ਕੁੱਟ ਮਾਰ ਕੇ ਜਲੂਸ ਨਿਕਲਦਾ ਹੁੰਦਾ। ਜੇ ਇਹਨਾਂ ਨੂੰ ਇੰਨਾ ਪਤਾ ਹੋਵੇ ਤਾਂ ਇਹਨਾਂ ਨਾਲ ਕਿਉਂ ਐਸਾ ਹੋ ਗਿਆ? ਜਿਹਨਾਂ ਨੂੰ ਨਹੀਂ ਪਤਾ ਉਹ ਐਵੇਂ ਰੌਲਾ ਪਾਈ ਜਾਂਦੇ ਨੇ, ਅਸਲ ਵਿੱਚ ਜਿਹਨਾਂ ਨੂੰ ਪਤਾ ਹੁੰਦਾ ਉਹ ਤੇ ਸਹਿਜ ਵਿੱਚ। ਚਲੋ ਭਾਈ ਗੁਰਦਾਸ, ਆਪਾਂ ਸਬਜੈਕਟ ਤੇ ਰਹੀਏ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੀ ਹੈ ਸ਼ਵੱਲੀ ਨਾਦਰ, ਤੇ ਭਾਈ ਗੁਰਦਾਸ ਜੀ ਨੂੰ ਤਿੰਨਾਂ ਕਾਲਾਂ ਦੀ ਸੋਝੀ, ਤਿੰਨਾਂ ਕਾਲਾਂ ਦਾ ਗਿਆਨ ਹੋ ਗਿਆ ਹੈ।
ਕਾਗਜ਼ ਕੇ ਸੁਧਾਰ ਕਰ ਪੱਤਰੇ,
ਫਿਰ ਉਦੋਂ ਬਾਅਦ ਹੁਣ ਕਹਿੰਦੇ ਠੀਕ ਹੈ ਸਤਿਗੁਰੂ, ਸਤ ਬਚਨ ਸਾਰੀਆਂ ਤਿਆਰੀਆਂ ਹੋ ਗਈਆਂ, ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪ੍ਰਾਰੰਭ ਹੋਣ ਲੱਗਿਆ। ਸਭ ਤੋਂ ਮੁੱਖ ਲੋੜ ਹੈ ਕਾਗਜ਼ ਦੀ, ਉਹਨਾਂ ਸਮਿਆਂ ਚ ਕਾਗਜ਼ ਅੱਜ ਵਾਂਗ ਨਹੀਂ ਸੀ ਹੁੰਦਾ, ਹੁਣ ਤਾਂ ਮਸ਼ੀਨੀ ਯੁੱਗ ਹੈ, ਕੰਪਿਊਟਰ ਯੁੱਗ ਹੈ, ਹੁਣ ਤਾਂ ਵੈਸੇ ਕਾਗਜ਼ ਦੀ ਵੀ ਲੋੜ ਘੱਟ ਹੋ, ਸਾਰਾ ਕੁਝ ਹੋ ਗਿਆ, ਈ ਪੇਪਰ ਸਾਰਾ ਕੁਝ ਚੱਲ ਪਿਆ। ਕਾਗਜ਼ ਦੀ ਜਿਹੜਾ ਸੀ ਕਾਗਜ਼ ਤਿਆਰ ਲਿਆਇਆ ਜਿਹੜਾ ਸੀ ਕਾਗਜ਼ ਕੇ ਸੁਧਾਰ ਕਰ ਪੱਤਰੇ, ਕਾਗਜ਼ ਦੇ ਪੱਤਰਿਆਂ ਨੂੰ ਸੁਧਾਰਿਆ ਗਿਆ। ਉਹਨਾਂ ਸਮਿਆਂ 'ਚ ਅੱਜ ਤੋਂ ਦੇਖੋ ਤੁਸੀਂ 400 ਸਾਲ ਪਹਿਲਾਂ, 500 ਵੀ ਕਿਸ ਤਰ੍ਹਾਂ ਦਾ ਸਮਾਂ ਹੋਏਗਾ, ਕਿੱਦਾਂ ਕਾਗਜ਼ ਦਾ ਪ੍ਰਬੰਧ ਕੀਤਾ ਹੋਣਾ। ਚਲੋ ਭਾਈ ਸਾਹਿਬ ਜੀ ਲਿਖਦੇ ਨੇ, ਕਹਿਣ ਲੱਗੇ ਉਹ ਸਾਰਾ ਕਾਗਜ਼ ਦੇ ਪੱਤਰੇ ਸੁਧਾਰੇ ਨੇ, ਤਿਆਰ ਕੀਤੇ ਹਨ।
ਰੁਚਿਰ ਪ੍ਰਮਾਣ ਕੀਨ ਤਬ ਕਤਰੇ,
ਉਹ ਸਾਰੇ ਕਤਰ ਕੇ ਬਰਾਬਰ ਦੇ ਬਣਾਏ ਨੇ ਜਿਲ, ਕਿਉਂਕਿ ਉਹਨਾਂ ਦੇ ਸਾਰੇ ਬਰਾਬਰ ਦੇ ਪੇਜ ਭਰ ਕੇ ਬਣਾਏ ਨੇ ਜਿਨ੍ਹਾਂ ਦੇ ਉੱਪਰ ਬਾਣੀ ਨੂੰ ਲਿਖਿਆ ਜਾਣਾ ਹੈ।
ਪਾਏ ਨੀਰ ਸਿਆਹੀ ਕਰ ਤਿਆਰੀ,
ਫਿਰ ਜਿਹੜਾ ਸੀਗਾ ਪਾਏ ਨੀਰ ਪਾਣੀ ਪਾ ਕੇ ਸਿਆਹੀ ਤਿਆਰ ਕੀਤੀ ਹੈ। ਆਪਾਂ ਸੌਖੇ ਹੀ ਕਹਿ ਦਿੰਦੇ ਹਾਂ। ਵੈਸੇ ਸਿਆਹੀ ਉਹ ਸਪੈਸ਼ਲ ਸਿਆਹੀ ਹੁੰਦੀ ਸੀ, ਪੁਰਾਤਨ ਸਰੂਪ ਤੁਸੀਂ ਹੁਣ ਦੇਖੋ ਗੁਰੂ ਸਾਹਿਬਾਨਾਂ ਦੇ ਵੇਲੇ ਦੇ ਉਹਨਾਂ ਦੇ ਹੱਥ ਲਿਖਤ ਸਰੂਪ ਅੱਜ ਵੀ ਤੁਸੀਂ ਵੇਖੋ ਨੈਣ ਮੋਤੀਆਂ ਦੇ ਵਾਂਗ ਪੜ੍ਹੇ ਜਾ ਸਕਦੇ ਨੇ, ਮੋਤੀਆਂ ਵਾਂਗ ਅੱਖਰ ਨੇ, ਸ਼ਾਈਨਿੰਗ ਉਹਨਾਂ ਦੀ ਇੰਨੀ ਚਮਕ ਵੀ ਹੈ। ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜਿਹੜਾ ਸੀਗਾ ਪੱਕਾ ਚਾਕ ਲੈ ਲਓ, ਪੱਕਾ ਪਰਮਾਨੈਂਟ ਕਲਰ ਨਾਲ ਲਿਖ ਲਓ ਤੇ ਉਹਦਾ ਸਾਲ ਸੀ ਮਹੀਨਿਆਂ ਬਾਅਦ ਤੁਸੀਂ ਦੇਖ ਲਓ ਕੀ ਹੁੰਦਾ। ਮੈਂ ਤਾਂ ਬੇਨਤੀ ਕਰ ਰਿਹਾ, ਮੈਂ ਕੁਝ ਪੁਰਾਤਨ ਸਰੂਪਾਂ ਦੇ ਜਿਹੜੇ ਦਰਸ਼ਨ ਕੀਤੇ ਨੇ ਗੁਰੂ ਸਾਹਿਬਾਨਾਂ ਦੇ ਵੇਲੇ ਦੇ, ਹੋਰ ਛੱਡੋ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਜਿਹੜੇ ਗ੍ਰੰਥ ਲਿਖ ਗਏ ਉਹਨਾਂ ਦੇ ਕੁਝ ਅੰਗਾਂ ਦੇ ਉੱਪਰ ਨਾ ਸੋਨਾ ਪਸਮ ਜਿਹੜਾ ਸੀ ਪਦਮ ਇਤਿਆਦਕ ਉਹ ਸਾਰਾ ਕੁਝ ਕਢਾਈ ਕੀਤੀ ਗਈ, ਰੰਗਦਾਰ ਪੇਜ ਬਣਾਏ ਗਏ, ਬਹੁਤ ਸ਼ਾਈਨਿੰਗ ਹੈ। ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੂਪ ਆਪਾਂ ਆਖਦੇ ਹਾਂ, ਵੱਡੇ ਬਾਬਾ ਜਿਨ੍ਹਾਂ ਨੂੰ ਪੰਥ ਵਿੱਚ ਕਿਹਾ ਜਾਂਦਾ ਹੈ ਦਮਦਮਾ ਸਾਹਿਬ, ਉਹ ਸਰੂਪ ਹਾਲੇ ਤੱਕ ਵੀ ਸੁਸ਼ੋਭਿਤ ਹੈ, ਭਾਵੇਂ ਬਹੁਤ ਬਿਰਧ ਹੋ ਚੁੱਕੇ ਹੈ, ਅੰਗ ਬਿਰਧ ਹੋ ਚੁੱਕੇ ਨੇ ਤੇ ਉਹ ਛੇਤੀ ਹੁਣ ਪ੍ਰਕਾਸ਼ ਨਹੀਂ ਕਰਦੇ, ਉਹ ਸੁਖਾਸਨੀ ਕਰਕੇ ਜਿਹੜਾ ਸੀ ਰੱਖਿਆ ਜਾਂਦਾ ਹੈ ਪੱਕੇ ਤੌਰ ਤੇ, ਪਰ ਉਹ ਸਰੂਪ ਉੱਥੇ ਹੈ। ਉੱਥੇ ਬਹੁਤ ਵੱਡੀ ਗਿਣਤੀ ਸਰੂਪ ਹੈਗੇ ਨੇ, ਸਾਰੇ ਸਰੂਪਾਂ ਦੀ ਤਾਂ ਸੇਵਾ ਸੰਭਾਲ ਕਰੀਦੀ ਹੈ। ਉਹ ਸਿਆਹੀ ਹਾਲੇ ਵੀ ਉਹ ਪੁਰਾਤਨ ਬਾਬਾ ਦੀਪ ਸਿੰਘ ਵੇਲੇ ਦਾ ਮੈਂ ਬੇਨਤੀ ਕਰ ਰਿਹਾ ਵੀ ਉਹ ਸਰੂਪ ਦੇ ਅੱਖਰ ਗੂੜੇ ਨੇ, ਭੋਰਾ ਸਿਆਹੀ ਫਿੱਕੀ ਨਹੀਂ ਪਈ, ਭੋਰਾ ਵੀ ਸਿਆ ਜਿਹੜੇ ਪੁਰਾਤਨ ਸਰੂਪ ਸੀਗੇ ਨਾ ਉਹਨਾਂ ਦੇ ਅਖੀਰਲੇ ਪੇਜ ਬਾਣੀ ਦੀ ਜਦੋਂ ਸਮਾਪਤੀ ਹੋ ਜਾਂਦੀ ਹੈ, ਪਿੱਛੇ ਕੁਝ ਪੇਜ ਵਾਧੂ ਸੀ ਜਿੱਥੇ ਲਿਖਿਆ ਹੁੰਦਾ ਸੀ ਸਿਆਹੀ ਤਿਆਰ ਕਰਨ ਦੀ ਵਿਧੀ, ਹਾਲੇ ਤੱਕ ਵੀ ਤੁਸੀਂ ਕੁਝ ਰੂਪਾਂ ਦਰਸ਼ਨ ਕਰ ਸਕਦੇ ਹੋ। ਸਿਆਹੀ ਤਿਆਰ ਕਰਨ ਦੀ ਵਿਧੀ ਬਕਾਇਦਾ ਡੇਢ ਪੇਜ ਤੇ ਸਿਆਹੀ ਤਿਆਰ ਕਰਨ ਦਾ ਢੰਗ ਵੀ ਉਹਦੇ ਵਿੱਚ ਕੀ ਪਾਇਆ ਜਾਵੇ ਦੇਸੀ ਤਰੀਕੇ ਦੇ ਨਾਲ, ਕੱਲਾ ਇਹਦੀ ਵੀ ਪਾਣੀ ਲਿਆ ਤੇ ਹੋਰ ਸਿਆਹੀ ਜੀ ਲਈ ਤੇ ਘੋਲ ਘੋਲ ਕਰਕੇ ਤੇ ਚਲੋ ਜੀ ਲਿਖੋ। ਇਹ ਸਦੀਆਂ ਪਰ ਤਾਂ ਜਿਹੜਾ ਸੀ ਇਹ ਜਿਹੜੇ ਅੱਖਰ ਨੇ ਚਮਕਦੇ ਨੇ, ਇੰਨੇ ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਜਿਹੜਾ ਫਰਕ ਨਹੀਂ ਪਿਆ। ਸਿਆਹੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਜਾਂਦੀ ਸੀ, ਮਾਹਰ ਤਿਆਰ ਕਰਦੇ ਸਨ, ਉਹਦਾ ਨੁਕਸਾ ਸੀ, ਇੱਕ ਉਹਦਾ ਫਾਰਮੂਲਾ ਸੀ, ਉਹ ਫਾਰਮੂਲਾ ਹੁਣ ਵੀ ਪੁਰਾਤਨ ਗ੍ਰੰਥਾਂ ਦੇ ਅਖੀਰਲੇ ਅੰਗਾਂ ਤੇ ਤੁਸੀਂ ਵੇਖ ਸਕਦੇ। ਮੈਂ ਤਾਂ ਬੇਨਤੀ ਕਰ ਰਿਹਾ, ਇੱਥੇ ਕਹਿੰਦੇ ਨੇ ਕਾਗਜ਼ ਪਲੱਸ ਸਿਆਹੀ ਦਾ ਜ਼ਿਕਰ ਹੋਇਆ ਹੈ, ਕਹਿੰਦੇ ਨੇ ਰੁਚਰ ਪ੍ਰਮਾਨ ਕੀਨ ਸਭ ਕਤਰੇ ਪਾਏ ਨੀਰ ਸਿਆਹੀ ਕਰ ਤਿਆਰੀ, ਸਿਆਹੀ ਪੱਕੀ ਤਿਆਰ ਕੀਤੀ ਹੈ।
ਗੁਰੂ ਸਿਮਰਨ ਲੇਖਣ ਕਰ ਤਾਰੀ,
ਫਿਰ ਜਿਹੜਾ ਸੀ ਲਿਖਣਾ ਪ੍ਰਾਰੰਭ ਕਰਨਾ ਹੈ, ਕਾਗਜ਼ ਸਿਆਹੀ ਉਹ ਸਾਰਾ ਮੈਟੀਰੀਅਲ ਸਾਰੀ ਸਮੱਗਰੀ ਦਾ ਪ੍ਰਬੰਧ ਹੋਇਆ ਜੀ।
ਸ੍ਰੀ ਅਰਜਨ ਪੋਥੀ ਤਬ ਖੋਲੀ,
ਦੇਖੋ ਹੁਣ ਇੱਥੇ ਭਾਈ ਸਾਹਿਬ ਸੰਖੇਪ ਚ ਜਾ ਰਹੇ ਨੇ ਤੇ ਸਾਰੀ ਤਿਆਰੀ ਹੋ ਗਈ ਹੈ, ਕਲਮਾਂ ਕਾਗਜ਼ ਸਿਆਹੀ ਲਿਖਾਰੀ ਹੈਗੇ ਨੇ, ਲਿਖਾਉਣ ਵਾਲੇ ਸਤਿਗੁਰੂ ਨੇ, ਲਿਖਣਾ ਕੀ ਆ ਉਹ ਬਾਣੀ ਦੀਆਂ ਪੋਥੀਆਂ ਉਹਨਾਂ ਦੇ ਪਾਸ ਨੇ ਸਾਰਾ ਕੁਝ। ਫਿਰ ਕਹਿੰਦੇ ਨੇ ਸ੍ਰੀ ਅਰਜਨ ਪੋਥੀ ਤਬ ਖੋਲੀ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀਗਾ ਅਕਾਲ ਪੁਰਖ ਨੂੰ ਧਿਆ ਕੇ, ਪਰਮੇਸ਼ਰ ਨੂੰ ਧਿਆ ਕੇ ਉਹ ਪੋਥੀ, ਕਿਉਂਕਿ ਪਹਿਲਾਂ ਸਾਰੀ ਬਾਣੀ ਪੋਥੀਆਂ ਵਿੱਚ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਬਾਣੀ ਇੱਕ ਥਾਂ ਸੀ ਇੱਕ ਪੋਥੀ ਦੇ ਵਿੱਚ, ਇਸ ਤੋਂ ਇਲਾਵਾ ਉਹ ਜਿੱਥੇ ਜਿੱਥੇ ਜਾਂਦੇ ਸਨ, ਕਿਉਂਕਿ ਚਾਰ ਉਦਾਸੀਆਂ ਕੀਤੀਆਂ ਗਰੀਬ ਨਵਾਜ ਨੇ, ਵਿਦਵਾਨਾਂ ਦੇ ਮੁਤਾਬਕ 4,000 ਮੀਲ ਦਾ ਪੈਂਡਾ ਸਫ਼ਰ ਤੈਅ ਕੀਤਾ, ਕਿੱਥੇ ਕਿੱਥੇ ਗਏ ਗੁਰੂ ਸਾਹਿਬ, ਕਲਰਾਂ 'ਚ, ਰੋਹਾਂ 'ਚ, ਉਜਾੜਾਂ 'ਚ, ਬੀਆਬਾਨਾਂ 'ਚ, ਮੱਠਾਂ 'ਚ, ਮੰਦਰਾਂ 'ਚ ਗਏ ਨੇ, ਉਦਾਸੀਆਂ ਕੋਲੇ ਗਏ, ਜੋਗੀਆਂ ਕੋਲੇ ਗਏ, ਸਿੱਧਾਂ ਨਾਥਾਂ ਕੋਲੇ ਗਏ, ਬ੍ਰਾਹਮਣਾਂ ਪੰਡਿਤਾਂ ਕੋਲੇ ਗਏ, ਕਾਜ਼ੀਆਂ ਕੋਲੇ ਗਏ, ਮੁੱਲਾ ਮਲਾਣਿਆਂ ਕੋਲੇ ਗਏ, ਕਿੱਥੇ ਕਿੱਥੇ ਗਏ। ਪੁਰਾਤਨ ਜਿਹੜੇ ਭਗਤ ਹੋ ਚੁੱਕੇ ਸਨ, ਜਿਵੇਂ ਪਹਿਲਾਂ ਬਾਬਾ ਫਰੀਦ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਇਤਿਆਦਕ ਉਹਨਾਂ ਦੇ ਉਤਰਾਧਿਕਾਰੀ ਜਿਹੜੇ ਸਨ, ਪ੍ਰੈਜੈਂਟ ਜਿਹੜੇ ਉਹਨਾਂ ਦੀਆਂ ਗੱਦੀਆਂ ਤੇ ਸੇਵਾਵਾਂ ਨਿਭਾ ਰਹੇ ਸਨ, ਉਹਨਾਂ ਦੇ ਪਾਸ ਗਏ, ਉਹਨਾਂ ਨਾਲ ਸਤਿਗੁਰੂ ਸਾਹਿਬ ਨੇ ਗੋਸ਼ਤਾਂ ਵੀ ਹੋਈਆਂ, ਗੱਲਾਂ ਬਾਤਾਂ ਵੀ, ਵਿਚਾਰ ਚਰਚਾ ਵੀ ਹੋਈ, ਬਹੁਤ ਕੁਝ ਐਸਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੋਂ ਉਹਨਾਂ ਹੋ ਚੁੱਕੇ ਮਹਾਨ ਭਗਤਾਂ ਦੀ ਜਿਹੜੀ ਬਾਣੀ ਸੀ ਉਹ ਪ੍ਰਾਪਤ ਕੀਤੀ, ਉਹ ਬਾਣੀ ਜਿਹਦੇ ਵਿੱਚ ਇੱਕ ਦੀ ਗੱਲ ਸੀ, ਪਰਮਾਤਮਾ ਦੀ ਗੱਲ ਸੀ, ਨਿਰੋਲ ਵਾਹਿਗੁਰੂ ਜੀ ਦੀ ਗੱਲ ਸੀ, ਔਰ ਉਹ ਭਗਤ ਜਿਹੜੇ ਨਿਰਗੁਣ ਭਗਤੀ ਦੇ ਉਪਾਸਕ ਸਨ, ਅਕਾਲ ਦੇ ਉਪਾਸਕ ਸਨ, ਦੇਵ ਪੂਜਾ, ਜੜ ਪੂਜਾ, ਪੱਥਰ ਪੂਜਾ, ਗ੍ਰਹਿਆਂ ਨਛੱਤਰਾਂ ਦੀ ਪੂਜਾ ਚੋਂ ਮੁਕਤ ਸਨ, ਉਹਨਾਂ ਅਕਾਲ ਉਪਾਸਕ ਭਗਤਾਂ ਦੀ ਬਾਣੀ ਇਕੱਤਰ ਕੀਤੀ, ਸਾਹਿਬ ਨੇ ਆਪਣੇ ਪਾਸ ਰੱਖਿਆ ਕਰਦੇ ਸਨ ਆਪਣੀ ਜਿਹੜੀ ਬਾਣੀ ਉਹਨਾਂ ਦੀ, ਗੁਰੂ ਸਾਹਿਬ ਨੇ ਬਾਣੀ ਇਕੱਤਰ ਕੀਤੀ ਐਸੇ ਕਰਕੇ ਤੇ ਜਦੋਂ ਆਪਾਂ ਭਾਈ ਗੁਰਦਾਸ ਸਾਹਿਬ ਨੂੰ ਪੜ੍ਹਦੇ ਹਾਂ ਉਹਨਾਂ ਦੀਆਂ ਵਾਰਾਂ ਦੇ ਵਿੱਚੋਂ ਇਹ ਅਸੀਂ ਰੈਫਰੈਂਸ ਆਮ ਦਿੰਦੇ ਹਾਂ ਵੀ ਜਦੋਂ ਉਹ ਲਿਖਦੇ ਨੇ ਵੀ ਆਸ਼ਾ ਹੱਥ ਕਿਤਾਬ ਕੱਛ ਔਰ ਗੁਰੂ ਸਾਹਿਬ ਦੇ ਹੱਥ ਵਿੱਚ ਇੱਕ ਸੋਟਾ ਹੁੰਦਾ ਸੀ ਵੱਡਾ ਸ਼ਾਸਤਰ ਹਥਿਆਰ ਉਹਨਾਂ ਸਮਿਆਂ 'ਚ ਜੰਗਲਾਂ ਰੋਹੀਆਂ 'ਚ ਜਾਣਾ ਐਵੇਂ ਥੋੜ੍ਹਾ ਸੀਗਾ ਉਸ ਸਮੇਂ ਦੇ ਹਿਸਾਬ ਨਾਲ ਉਹਨਾਂ ਦੇ ਕੋਲੇ ਛੋਟਾ ਹਥਿਆਰ ਹੁੰਦਾ ਸੀ ਆਸਾ ਹੱਥ ਕਿਤਾਬ ਕੱਛ ਕੱਛ ਦੇ ਵਿੱਚ ਭਾਵ ਗੁਰੂ ਸਾਹਿਬ ਦੇ ਪਾਸ ਹਮੇਸ਼ਾ ਪੋਥੀ ਹੁੰਦੀ ਸੀ ਕਿਤਾਬ ਜਿਹਨੂੰ ਉਹਨਾਂ ਨੇ ਲਿਖਿਆ ਜਿਹਦੇ ਵਿੱਚ ਉਹਨਾਂ ਦੀ ਆਪਣੀ ਬਾਣੀ ਜਾਂ ਹੋਰ ਇਕੱਤਰ ਕੀਤੀ ਹੋਈ ਬਾਣੀ ਫਿਰ ਤੁਸੀਂ ਹੋਰ ਦੇਖੋ ਜਦੋਂ ਗੁਰੂ ਸਾਹਿਬ ਮੁੱਲਾ ਮਲਾਣਿਆਂ ਦੇ ਨਾਲ ਮੱਕੇ ਵਾਲੇ ਪਾਸੇ ਜਾਂਦੇ ਨੇ ਉਹਨਾਂ ਨਾਲ ਗੋਸ਼ਟ ਹੁੰਦੀ ਹੈ ਲੰਮੀ ਚੌੜੀ ਚਰਚਾ ਹੁੰਦੀ ਹੈ ਜੋਗੀਆਂ ਨਾਲ ਵੀ ਹੁੰਦੀ ਹੈ ਉਦੋਂ ਭਾਈ ਗੁਰਦਾਸ ਲਿਖਦੇ ਨੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਉਹਨਾਂ ਨੇ ਪੁੱਛਿਆ ਜਿਹੜਾ ਸੀਗਾ ਵੀ ਤੁਸੀਂ ਇਹ ਦੱਸੋ ਜਦੋਂ ਗੁਰੂ ਸਾਹਿਬ ਉੱਥੇ ਗਏ ਉਹਨਾਂ ਨੇ ਆਖਿਆ ਵੀ ਇਹ ਦੱਸੋ ਵੀ ਤੁਹਾਡੀ ਜਿਹੜੀ ਆ ਸਾਡੇ ਕੋਲ ਕਿਤਾਬ ਹੈਗੀ ਹੈ ਤੁਹਾਡੀ ਪੋਥੀ ਹੈ ਇਹਦੇ ਅਕੋਰਡਿੰਗ ਇਹਨੂੰ ਖੋਲ ਕੇ ਪ੍ਰਕਾਸ਼ ਕਰਕੇ ਦੱਸੋ ਵੀ ਤੁਹਾਡੇ ਮੁਤਾਬਕ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਭਾਵ ਰੱਬ ਦੀ ਦਰਗਾਹ ਦੇ ਵਿੱਚ ਹਿੰਦੂ ਨੂੰ ਸਨਮਾਨ ਮਿਲਣਾ ਕਿ ਮੁਸਲਮਾਨ ਨੂੰ ਸਤਿਕਾਰ ਮਿਲਣਾ ਉੱਥੇ ਕੌਣ ਪ੍ਰਵਾਨ ਹੋਵੇਗਾ ਕਿਉਂਕਿ ਝਗੜਾ ਸੀ ਬੜਾ ਵੱਡਾ ਭਾਈ ਗੁਰਦਾਸ ਕਹਿੰਦੇ ਉਦੋਂ ਹਿੰਦੂ ਤੇ ਮੁਸਲਮਾਨ ਇੱਦਾਂ ਖਹਿ ਰਹੇ ਸਨ ਜਿਵੇਂ ਬਾਂਸ ਆਪਸ ਵਿੱਚ ਹੀ ਖਹਿ ਕੇ ਟਕਰਾਓ ਦੇ ਵਿੱਚੋਂ ਚੰਗਿਆੜੀਆਂ ਨਿਕਲਦੀਆਂ ਨੇ ਨਾ ਜਦੋਂ ਬਾਂਸ ਆਪਸ ਵਿੱਚ ਹੀ ਟਕਰਾਉਂਦਾ ਚੰਗਿਆੜੀਆਂ ਨਿਕਲਦੀਆਂ ਨੇ ਅੱਗ ਨਿਕਲਦੀ ਹੈ ਜਿਹਦੇ ਨਾਲ ਸਾਰਾ ਜੰਗਲ ਸੜ ਕੇ ਸੁਆਹ ਹੋ ਜਾਂਦਾ ਜਿਹੜੀ ਜੰਗਲਾਂ ਨੂੰ ਅੱਗ ਲੱਗਦੀ ਹੈ ਕੌਣ ਲਾਉਂਦਾ ਕੌਣ ਕਰਦਾ ਉਹ ਬਾਂਸ ਤੇਜ਼ ਹਵਾਵਾਂ ਚੱਲਣ ਦੇ ਨਾਲ ਟਕਰਾਓ ਰਗੜ ਦੇ ਨਾਲ ਚੰਗਿਆੜੀਆਂ ਨਿਕਲੀਆਂ ਤੇ ਅੱਗ ਲੱਗੀ ਤੇ ਸਾਰਾ ਜੰਗਲ ਸਵਾਹ ਇੱਥੇ ਵੀ ਜਿਹੜਾ ਸੀ ਹਿੰਦੂ ਤੇ ਮੁਸਲਮਾਨ ਇਉਂ ਖਹਿ ਰਹੇ ਸਨ ਤੇ ਉਹਨਾਂ ਦੀ ਖਹਿਣ ਦੇ ਵਿੱਚੋਂ ਟਕਰਾਅ ਦੇ ਵਿੱਚੋਂ ਈਰਖਾ ਦੀ ਅੱਗ ਦੇ ਜਿਹੜੀਆਂ ਸੀ ਚੰਗਿਆੜੀਆਂ ਜਿਹਦੇ ਨਾਲ ਸਾਰਾ ਸੰਸਾਰ ਸੜ ਕੇ ਸੁਆਹ ਹੋ ਰਿਹਾ ਸੀ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਖਹਿ ਖਹਿ ਬਾਂਸ ਜਲਨ ਅੰਗਿਆਰਾ ਤੇ ਇਸੇ ਅੱਗ ਦੇ ਵਿਸਾਰਾ ਜਿਹਨੂੰ ਭਾਈ ਸਾਹਿਬ ਅੱਗੇ ਇਹ ਵੀ ਲਿਖਦੇ ਨੇ ਵੀ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਿਆਈ ਬਾਝ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ ਤੇ ਫਿਰ ਇੱਥੇ ਅੱਗੇ ਗੁਰੂ ਸਾਹਿਬ ਨੇ ਵੱਡਾ ਫੈਸਲਾ ਲਿਆ ਉਹ ਲਿਖਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਘੁਮਾਈ ਰੇਤ ਆਕਾਹਾਰ ਕਰ ਰੋੜਾਂ ਦੀ ਗੁਰਕਰੀ ਵਸਾਈ ਇਸ ਪੌੜੀ ਦੇ ਵੀ ਜ਼ਿਕਰ ਹੈ ਵੀ ਸਤਿਗੁਰਾਂ ਨੇ ਧਿਆਨ ਧਰ ਕੇ ਕੀ ਵੇਖਿਆ ਸੀ ਜਲਤੀ ਸਭ ਪ੍ਰਿਥਵੀ ਦਿਸਿਆਈ ਸਾਰੀ ਧਰਤੀ ਉਹਨਾਂ ਨੂੰ ਜਲਦੀ ਹੋਈ ਨਜ਼ਰ ਆਈ ਉਹ ਜਲਦੀ ਈਰਖਾ ਦੀ ਅੱਗ ਵਿਕਾਰਾਂ ਦੀ ਅੱਗ ਮੋਹ ਮਾਇਆ ਦੀ ਅੱਗ ਇਸ ਅੱਗ ਦੇ ਵੀ ਸਾਰਾ ਸੰਸਾਰ ਜਲ ਕੇ ਸੜ ਕੇ ਸੁਆਹ ਹੋ ਰਿਹਾ ਸੀ ਫਿਰ ਸਤਿਗੁਰਾਂ ਨੇ ਜਲ ਦੇ ਬਲ ਦੇ ਸੜਦੇ ਸੰਸਾਰ ਨੂੰ ਸ਼ਾਂਤ ਕਰਨ ਲਈ ਠੰਡਕ ਪਹੁੰਚਾਉਣ ਲਈ ਇੱਕ ਵੱਡਾ ਫੈਸਲਾ ਲਿਆ ਘਰ ਛੱਡ ਕੇ ਬੱਚੇ ਛੱਡ ਕੇ ਪਤਨੀ ਛੱਡ ਕੇ ਸਭ ਕੁਝ ਛੱਡ ਕੇ ਜਲ ਦੇ ਬਲ ਦੇ ਸੰਸਾਰ ਨੂੰ ਠੰਡਕ ਦੇਣ ਲਈ ਗਏ ਨੇ ਗੁਰੂ ਸਾਹਿਬ ਜੀ ਦਾ ਕੋਈ ਆਪਣਾ ਨਿੱਜੀ ਮਸਲਾ ਨਹੀਂ ਸੀਗਾ ਇਹ ਕੋਈ ਪਰਿਵਾਰਕ ਮਸਲਾ ਨਹੀਂ ਸੀਗਾ ਕੋਈ ਉਹ ਤੇ ਪਰਉਪਕਾਰ ਕਰਨ ਲਈ ਗਏ ਨੇ ਚੜ੍ਹਿਆ ਸੋਧਣ ਧਰ ਤੋਂ ਲੁਕਾਈ ਜਿਹਨੂੰ ਭਾਈ ਗੁਰਦਾਸ ਲਿਖਦੇ ਨੇ ਮੈਂ ਤਾਂ ਬੇਨਤੀ ਕਰ ਰਿਹਾ ਹੁਣ ਉਹ ਪੋਥੀਆਂ ਨੇ ਤੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਨੇ ਉਹ ਸਾਰਾ ਪ੍ਰਬੰਧ ਹੋ ਗਿਆ ਹੁਣ ਬਾਣੀ ਲਿਖਣੀ ਹੈ ਇੱਕ ਜਿਲਦ ਵਿੱਚ ਬੰਦ ਕਰਨੀ ਹੈ ਇੱਕ ਗ੍ਰੰਥ ਤਿਆਰ ਕਰਨਾ ਇੱਕ ਬੀੜ ਤਿਆਰ ਕਰਨੀ ਹੈ ਤੇ ਇਸ ਕਰਕੇ ਕਹਿੰਦੇ ਨੇ ਸ੍ਰੀ ਅਰਜਨ ਪੋਥੀ ਤਬ ਖੋਲੀ ਪ੍ਰਾਰੰਭਤਾ ਹੋਈ ਆ ਉਸ ਮਹਾਨ ਕਾਰਜ ਦੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੋਥੀ ਖੋਲੀ ਸ਼ਬਦ ਥੋੜਾ ਜਿਹਾ ਸਾਨੂੰ ਅਜੀਬ ਜਿਹਾ ਲੱਗਦਾ ਹੈ ਅਸਲ ਵਿੱਚ ਪੁਰਾਤਨ ਗ੍ਰੰਥਾਂ 'ਚ ਇਹੀ ਆਉਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਹੋ ਜਾਏਗਾ ਸੱਚਖੰਡ ਰੰਦਰ ਸਾਹਿਬ ਪ੍ਰਕਾਸ਼ ਕੀਤਾ ਜਾਣਾ ਉਦੋਂ ਵੀ ਇਹੀ ਆਖਿਆ ਜਾਏਗਾ ਬਾਬਾ ਬੁੱਢਾ ਜੀ ਨੂੰ ਹੁਕਮ ਹੋ ਗਿਆ ਖੋਲੋ ਗ੍ਰੰਥ ਵੀ ਗ੍ਰੰਥ ਖੋਲ ਕੇ ਹੁਕਮ ਲਿਓ ਹੁਣ ਸੁਣਿਆ ਸਭ ਪੰਥ ਚਲੋ ਅਸੀਂ ਪ੍ਰਕਾਸ਼ ਸ਼ਬਦ ਜਾਇਜ਼ ਮੰਨਦੇ ਹਾਂ ਠੀਕ ਵੀ ਇਹ ਅਦਬ ਵਾਲਾ ਸ਼ਬਦ ਹੈ ਰਿਸਪੈਕਟਫੁਲੀ ਸ਼ਬਦ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੋਥੀ ਪ੍ਰਕਾਸ਼ ਕੀਤੀ ਖੋਲੀ ਹੈ ਤੇ ਲਿਖਵਾਉਣ ਲੱਗੇ ਹਨ
ਲਿਖਾਵਣ ਗਿਰਾ ਅਮੋਲੀ
ਔਰ ਅਮੋਲਕ ਵਚਨ ਜਿਹੜੇ ਨੇ ਗਿਰਾ ਦਾ ਅਰਥ ਵਚਨ ਹੁੰਦਾ ਅਮੋਲੀ ਦਾ ਅਰਥ ਅਮੋਲਕ ਜਿਹੜੀ ਬਾਣੀ ਹੈ ਇਹਦਾ ਕੋਈ ਮੁੱਲ ਥੋੜੋ ਹੈ ਇੱਥੇ ਅਮੋਲਕ ਬਾਣੀ ਹੈ ਰਤਨਾ ਹੀਰਿਆਂ ਤੋਂ ਵੀ ਪਹਿਲਾਂ ਆਪਾਂ ਸ਼ਬਦ ਸਾਂਝਾ ਕੀਤਾ ਵੀ ਗੁਰਕਾ ਸ਼ਬਦ ਰਤਨ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅਮੋਲਕ ਵਚਨ ਪਹਿਲੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਬਾਣੀ ਲਿਖਾਉਣ ਲੱਗੇ ਨੇ ਭਾਈ ਗੁਰਦਾਸ ਜੀ ਨੂੰ ਹਦਾਇਤਾਂ ਹੋ ਚੁੱਕੀਆਂ ਨੇ ਸਾਰੀ ਤਿਆਰੀ ਅਤੇ ਜਿਹੜਾ ਅਸੀਂ ਕਾਰਜ ਪ੍ਰਾਰੰਭ ਕੀਤਾ ਹੈ
ਪ੍ਰਥਮ ਸਿਮਰ ਸ੍ਰੀ ਨਾਨਕ ਨਾਮ
ਪ੍ਰਥਮ ਸਿਮਰ ਹੁਣ ਇੱਥੇ ਪ੍ਰਥਮ ਦਾ ਅਰਥ ਹੁੰਦਾ ਪਹਿਲਾਂ ਸਿਮਰ ਦਾ ਅਰਥ ਹੈ ਯਾਦ ਕਰਨਾ ਅਸਲ ਵਿੱਚ ਪਹਿਲਾਂ ਤੇ ਅਕਾਲ ਨੂੰ ਸਿਮਰਿਆ ਜਾਂਦਾ ਸਾਨੂੰ ਗੁਰੂ ਸਾਹਿਬ ਨੇ ਇਹੀ ਸਮਝਾਇਆ, ਆਪ ਹੀ ਅਕਾਲ ਨੂੰ ਸਿਮਰਦੇ ਸਨ। ਸਾਡੀ ਪੰਥਕ ਅਰਦਾਸ ਵੀ ਇਹੀ ਹੈ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਪ੍ਰਥਮ ਭਗਉਤੀ ਸਿਮਰ ਕੈ, ਫਿਰ ਗੁਰੂ ਨਾਨਕ ਦਾ ਜ਼ਿਕਰ ਆਉਂਦਾ, ਫਿਰ ਦਸਾਂ ਪਾਤਸ਼ਾਹ ਜਾਂਦਾ ਹੁੰਦਾ। ਵੱਖਰੀ ਗੱਲ, ਅਸੀਂ ਭਗਉਤੀ ਨੂੰ ਲੈ ਕੇ ਵੀ ਮਸਲੇ ਖੜੇ ਕਰੇ ਪਏ ਨੇ ਜੀ, ਇਹ ਪਤਾ ਨਹੀਂ ਕੀ ਹੋ ਗਿਆ, ਇਹ ਭਗਉਤੀ ਸ਼ਬਦ ਜਾਇਜ਼ ਨਹੀਂ ਹੈ, ਇਹ ਭਗਵਤੀ ਦੇਵੀ ਹੈ, ਚੰਡੀ ਦੇਵੀ, ਅਸੀਂ ਇਹ ਤਿਆਦਕ, ਉਹ ਇੱਕ ਵੱਖਰਾ ਮਸਲਾ ਹੈ, ਪਰ ਪਰਮਾਤਮਾ ਦਾ ਜ਼ਿਕਰ ਮੈਂ ਕਰ ਰਿਹਾ। ਬਾਣੀ ਚ ਇੱਕ ਓਅੰਕਾਰ ਦਾ ਜ਼ਿਕਰ ਵਾਰ ਵਾਰ ਆਏਗਾ, ਪ੍ਰਥਮ ਅਕਾਲ ਪੁਰਖ, ਪ੍ਰਥਮ ਪਰਮੇਸ਼ਰ ਵਾਹਿਗੁਰੂ। ਔਰ ਇੱਥੇ ਹੈਗਾ ਵੀ ਅਕਾਲ ਪੁਰਖ ਦਾ ਧਿਆਨ ਧਰਕੇ ਲਿਖਾਇਆ, ਤੇ ਇੱਕ ਓਅੰਕਾਰ ਇਹ ਜਾਣਾ ਪਹਿਲਾਂ, ਫਿਰ ਗੁਰੂ ਦਸਾਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਆਪਾਂ ਪਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਤੇ ਪੰਜਵੇਂ ਪਾਤਸ਼ਾਹ ਲਿਖਵਾਉਣ ਲੱਗੇ ਨੇ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ, ਕਿਉਂਕਿ ਤਰਤੀਬ ਦੇ ਮੁਤਾਬਕ ਪਹਿਲਾਂ ਵਚਨ ਹੋ ਚੁੱਕੇ ਨੇ ਵੀ ਪਹਿਲੇ ਗੁਰੂ ਸਾਹਿਬਾਨ ਦੀ ਪਹਿਲਾਂ, ਦੂਸਰੇ ਦੀ, ਤੀਸਰੇ ਦੀ, ਇੱਦਾਂ ਫਿਰ ਬਾਅਦ ਵਿੱਚ ਆਏਗੀ ਸਾਰੀ ਬਾਣੀ। ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਆਇਆ, ਉਹਨਾਂ ਦੀ ਬਾਣੀ ਜਿਹੜੀ ਹੈ ਉਹ ਲਿਖਵਾਉਣ ਲੱਗੇ ਹਨ।
ਨਮੋ ਕੀਨ ਧਰ ਧਿਆਨ ਅਬਰਾਮ,
ਆਕਾਸ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਕੇ ਔਰ ਅਕਾਲ ਪੁਰਖ ਦੇ ਚਰਨਾਂ ਚ ਜਿਹੜੀ ਹੈ ਬੇਨਤੀ ਕਰਕੇ, ਜਿਹੜਾ ਸੀ ਉਹਨਾਂ ਨੂੰ ਨਮਸਕਾਰ ਕਰਕੇ ਕਾਰਜ ਸ਼ੁਰੂ ਹੋਇਆ ਹੈ।
ਪੂਰਬ ਸ਼੍ਰੀ ਜਪ ਜੀ ਲਿਖਵਾਏ,
ਸਭ ਤੋਂ ਪਹਿਲਾਂ ਪਵਿੱਤਰ ਬਾਣੀ ਆਦ ਬਾਣੀ ਜਿਹੜੀ ਜਪ ਜੀ ਸਾਹਿਬ ਦੀ ਬਾਣੀ ਹੈ, ਅਸਲ ਵਿੱਚ ਬਾਣੀ ਤੇ ਜਪ ਹੀ ਹੈ, ਜਪ ਜੀ ਅਸੀਂ ਕਹਿੰਦੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਹੈ, ਆਨੰਦ ਜਿਹੜਾ ਹੈ ਅੰਮ੍ਰਿਤ ਦੀਆਂ ਬਾਣੀਆਂ ਚੋਂ ਵੀ ਪ੍ਰਥਮ ਹੈ, ਨਿਤਨੇਮ ਦੀਆਂ ਬਾਣੀਆਂ ਚੋਂ ਵੀ ਪ੍ਰਥਮ ਹੈ, ਔਰ ਸਾਰਿਆਂ ਤੋਂ ਪਹਿਲੀ ਬਾਣੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਚੋਂ ਨਾਜ਼ਲ ਹੋਈ, ਔਰ ਸਭ ਤੋਂ ਪਹਿਲਾਂ ਜਪ ਜੀ ਸਾਹਿਬ ਦੀ ਬਾਣੀ ਨੂੰ ਲਿਖਵਾਇਆ ਹੈ। ਭਾਈ ਗੁਰਦਾਸ ਲਿਖ ਰਹੇ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਲਿਖਵਾ ਰਹੇ ਹਨ।
ਰੁਚਿਰ ਮੰਗਲਾ ਚਰਨ ਸੁਹਾਏ,
ਉਸ ਤੋਂ ਪਹਿਲਾਂ ਜਪ ਜੀ ਸਾਹਿਬ ਦੀ ਬਾਣੀ ਤੋਂ ਪਹਿਲਾਂ, ਜਪ ਦੀ ਪ੍ਰਾਰੰਭਤਾ ਤੋਂ ਪਹਿਲਾਂ ਮੰਗਲਾ ਚਰਨ, ਮੰਗਲ ਜਿਹੜਾ ਕੀਤਾ ਗਿਆ, ਮੂਲ ਮੰਤਰ ਕਹਿ ਲਓ ਸੰਪੂਰਨ, ਉਹ ਲਿਖਿਆ ਗਿਆ ਹੈ।
ਪੌੜੀ ਸਾਢੇ ਚਾਰ ਉਚਾਰੀ,
ਇੱਥੇ ਭਾਈ ਸਾਹਿਬ ਬੜੇ ਸ਼ਾਰਟ ਚੱਲਣਗੇ ਹੁਣ ਸੰਖੇਪ ਦੇ ਵਿੱਚ। ਵੈਸੇ ਤੇ ਮੂਲ ਮੰਤਰ, ਫਿਰ ਜਿਹੜਾ ਸੀ ਬਾਣੀ ਆ ਜਪ ਜੀ ਸਾਹਿਬ ਦੀ, ਉਹਦੀਆਂ ਪ੍ਰੋਪਰ 38 ਪੌੜੀਆਂ ਸਲੋਕ, ਉਹ ਅੱਗੇ ਜਾ ਕੇ ਸਾਰਾ ਕੁਝ ਦੱਸਣਗੇ। ਇੱਥੇ ਹੈ ਸਿੱਧਾ ਭਾਈ ਸਾਹਿਬ ਕਹਿੰਦੇ ਨੇ ਸ਼ੁਰੂ ਕੀਤਾ, ਮੰਗਲਾ ਚਰਨ ਕੀਤਾ, ਫਿਰ ਸਾਢੇ ਪੌੜੀ, ਸਾਢੇ ਚਾਰ ਉਚਾਰੀ ਪੌੜੀਆਂ, ਪਾਰ ਬ੍ਰਹਮ ਵਰਣਨ ਸੁਕਾਰੀ, ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦਾ ਜ਼ਿਕਰ ਹੈ, ਪਰਮਾਤਮਾ ਦੀ ਉਸਤਤ ਹੈਗੀ ਹੈ।
ਡੇਢ ਵਿਖੇ ਗੁਰ ਮਹਿਮਾ ਕਹੀ,
ਫਿਰ ਅਗਲੀਆਂ ਜਿਹੜੀਆਂ ਡੇਢ ਵਿਖੇ ਪੌੜੀਆਂ ਦੇ ਵਿੱਚ ਕਹਿੰਦੇ ਨੇ ਗੁਰੂ ਦੀ ਮਹਿਮਾ ਕੀਤੀ ਗਈ ਹੈ, ਗੁਰੂ ਦੀ ਵਡਿਆਈ ਕੀਤੀ ਹੈ।
ਕੀਨ ਮੰਗਲਾ ਚਰਨ ਸਹੀ,
ਔਰ ਸਾਰੀ ਬਾਣੀ ਜਿਵੇਂ ਗੁਰੂ ਸਾਹਿਬ ਲਿਖਵਾਉਂਦੇ ਨੇ, ਭਾਈ ਗੁਰਦਾਸ ਹੂਬ ਹੂ ਉਹਦੇ ਹੀ ਲਿਖ ਰਹੇ ਹਨ।
ਜੇ ਜੁਗ ਚਾਰੇ ਲਿਖੀ ਸੋ ਫੇਰੇ,
ਫਿਰ ਜਿਹੜਾ ਸੀ ਉਹ ਪੌੜੀ ਜਿਹਦੇ ਵਿੱਚ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ, ਭਾਈ ਸਾਹਿਬ ਨੇ ਜ਼ਿਕਰ ਕੀਤਾ, ਲਿਖੀ ਗਈ ਹੈ।
ਇਸ ਮੈਂ ਭੰਨਿਓ ਵੈਰਾਗ ਵਡੇਰੇ,
ਇਹਦੇ ਵਿੱਚ ਬਹੁਤ ਵੈਰਾਗਮਈ ਬਾਣੀ ਹੈ। ਇੱਥੇ ਉਹੀ ਹੈ ਵੀ ਜਿੰਨਾ ਕੋਈ ਭਾਵਨਾ ਨਾਲ, ਇਕਾਗਰਤਾ ਨਾਲ, ਪ੍ਰੇਮ ਨਾਲ ਪੜੇਗਾ ਉਨਾ ਹੀ ਆਨੰਦ ਮਹਿਸੂਸ ਕਰੇਗਾ। ਇਹੀ ਬਾਣੀ ਹੈ ਜਿਹੜੀਆਂ ਕੁਝ ਪਾਠਕਾਂ ਨੂੰ, ਪੜ੍ਹਨ ਵਾਲਿਆਂ ਨੂੰ ਐਨ ਸਵਰਗ ਵਰਗਾ ਆਨੰਦ ਦਿੰਦੀ ਹੈ। ਕੁਝ ਇੱਕ ਐਸੇ ਵੀ ਨੇ ਜਿਹੜੇ ਇਹੀ ਦੇਖੀ ਜਾਂਦੇ ਨੇ ਵੀ ਕਿੰਨੀ ਕੁ ਪੌੜੀ ਤੇ ਪਹੁੰਚੀਆਂ, ਕਿੰਨਾ ਕੁ ਰਹਿ ਗਿਆ, ਹਾਲੇ ਤੇ ਕਾਫੀ ਪਿਆ, ਮਤਲਬ ਇਕਾਗਰਤਾ ਨਹੀਂ ਹੈ, ਪ੍ਰੇਮ ਨਹੀਂ ਹੈ, ਬੱਧਾ ਚੱਟੀ ਹੈ। ਜਿਹੜਾ ਇਹ ਬਾਣੀ ਇਹੀ ਹੈ ਤੇ ਤੁਹਾਡੇ ਤੇ ਡਿਪੈਂਡ ਆ, ਤੁਸੀਂ ਕਿੰਨੀ ਕੁ ਇਕਾਗਰਤਾ ਨਾਲ ਪੜ੍ਹਦੇ ਹੋ, ਤੁਸੀਂ ਕਿੰਨੇ ਕੁ ਜਿਹੜਾ ਸੀ ਸੁਚੇਤ ਹੋ ਕੇ ਪੜ੍ਹਦੇ ਹੋ, ਪਿਆਰ ਨਾਲ ਪੜ੍ਹਦੇ ਹੋ। ਇਸ ਕਰਕੇ ਜਿਹੜਾ ਹੈ ਇੱਥੇ ਲਿਖਦੇ ਨੇ ਵੀ ਇਹ ਪੌੜੀ ਬੜੀ ਵੈਰਾਗਮਈ ਪੌੜੀ ਹੈਗੀ ਹੈ।
ਸ਼੍ਰਵਣ ਮਹਾਤਮ ਚਾਰ ਮਜਹਰੇ,
ਫਿਰ ਚਾਰ ਪੌੜੀਆਂ ਜਿਹੜੀਆਂ ਉਹ ਲਿਖੀਆਂ ਨੇ ਜਿਹਦੇ ਵਿੱਚ ਮਹਾਤਮ ਹੈ, ਇਹ ਪਾਉਂਟੈਂਸ ਹੈਗੀ ਹੈ ਸੁਣਨ ਦੀ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਤਬਲ ਆਕਾਸ਼, ਉਹ ਚਾਰ ਪੌੜੀਆਂ ਨੇ ਜਿਹਦੇ ਵਿੱਚ ਸੁਣਨ ਦਾ ਜ਼ਿਕਰ ਹੈ। ਵੈਸੇ ਨਾ ਇਹ ਵੀ ਪਹਿਲਾਂ ਭੁਲੇਖਾ ਹੀ ਸੀਗਾ, ਸੁਣਨ ਵਾਲੇ ਪਾਸੇ ਘੱਟ ਧਿਆਨ ਦਿੱਤਾ ਜਾਂਦਾ ਸੀ, ਬੋਲਣ ਵਾਲੇ ਨੂੰ ਮਹਾਨ ਮੰਨਿਆ ਜਾਂਦਾ ਸੀ ਵੀ ਜਿਹੜਾ ਸਪੋਕਸਮੈਨ ਹੈ, ਬੁਲਾਰਾ ਹੈ, ਬੋਲਣ ਵਾਲਾ ਹੈ ਵੀ ਉਹੀ ਮਹਾਨ ਹੈ, ਸੁਣਨ ਵਾਲੇ ਨੂੰ ਸਰੋਤਿਆਂ ਨੂੰ ਐਵੇਂ ਸੀ। ਪਰ ਇਹ ਤੁਸੀਂ ਹੈਰਾਨ ਹੋਵੋ ਕਿ ਗੁਰੂ ਨਾਨਕ ਨੇ ਸਰੋਤਿਆਂ ਨੂੰ ਮਾਣ ਬਖਸ਼ੇ ਵੀ ਸਰੋਤਾ ਐਵੇਂ ਨਹੀਂ ਹੈ, ਜਿਹੜਾ ਸੁਣ ਲਵੇ ਨਾ ਉਹ ਕਿੱਥੋਂ ਤੱਕ ਪਹੁੰਚ ਸਕਦਾ, ਸੁਣਿਆ ਸਿੱਧ ਪੀਰ ਸੁਰ ਨਾਥ ਇੱਥੋਂ ਤੱਕ ਪਹੁੰਚ ਸਕਦਾ, ਉਹਦੀ ਐਡੀ ਵੱਡੀ ਅਵਸਥਾ ਹੋ ਸਕਦੀ ਹੈ। ਫਿਰ ਵਾਰ ਵਾਰ ਇਹਨਾਂ ਪੌੜੀਆਂ ਦੇ ਵਿੱਚ ਇਹ ਆਇਆ ਸੁਣਿਆ ਦੁੱਖ ਪਾਪਕਾ ਨਾਸ ਵਾਲੀਆਂ ਪੌੜੀਆਂ, ਵੀ ਸੁਣ ਕੇ ਹੀ ਦੁੱਖਾਂ ਦਾ ਪਾਪਾਂ ਦਾ ਦਲਿੱਦਰਾਂ ਦਾ ਨਾਸ਼ ਹੋ ਸਕਦਾ। ਅਸੀਂ ਸੁਣਨ ਵਾਲੇ ਪਾਸਿਓ ਕਿਤੇ ਨਾ ਕਿਤੇ ਪਾਸੇ ਚਲੇ ਗਏ। ਹੁਣ ਸੁਣਨਾ ਨਹੀਂ ਬੰਦਾ ਚਾਹੁੰਦਾ, ਹੁਣ ਤਾਂ ਬੰਦਾ ਬੋਲਣਾ ਹੀ ਚਾਹੁੰਦਾ, ਬਸ ਵੀ ਮੈਂ ਬੋਲਣਾ। ਸੁਣਨ ਵਾਲੀ ਜਿਹੜੀ ਚੀਜ਼ ਸੀਗੀ, ਸਰੋਤੇ ਦੇ ਜਿਹੜੇ ਗੁਣ ਨੇ ਨਾ, ਚਲੋ ਉਹ ਬਾਅਦ ਵਿੱਚ ਆਪਾਂ ਸਬਜੈਕਟ ਤੇ ਰਹੀਏ। ਜਾਣੀ ਗੁਰੂ ਸਾਹਿਬ ਨੇ ਚਾਰ ਸੁਣਨ ਦੀਆਂ ਪੌੜੀਆਂ ਜਿਨ੍ਹਾਂ ਦੇ ਵਿੱਚ ਸੁਣਨ ਦੀ ਮਹਾਨਤਾ ਲਿਖਵਾਈਆਂ ਹਨ।
ਕੌਣ ਹੈ ਮੰਨਣ ਭਾਖਿਓ ਵਿੱਚ ਚਾਰੀ।
ਦੇਖੋ ਸੁਣਨ ਤੋਂ ਬਾਅਦ ਮੰਨਣ ਦਾ ਸਟੈਪ ਆਉਂਦਾ। ਕੱਲਾ ਬੰਦਾ ਸੁਣੀ ਹੋ ਜਾਵੇ ਤੇ ਮੰਨੇ ਹੀ ਨਾ, ਸਾਰਾ ਦਿਨ ਤੁਸੀਂ ਸੁਣੀ ਜਾਓ, ਸਾਰਾ ਜੀਵਨ ਸੁਣੀ ਜਾਓ, ਪਰ ਮੰਨਿਓ ਨਾ, ਕੱਲਾ ਨਹੀਂ ਵਾਪਰਨਾ। ਸਤਿਗੁਰੂ ਨੇ ਇਸੇ ਕਰਕੇ ਤੇ ਆਖਿਆ ਸੀ, ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੁਣਨ ਨੂੰ ਤੇ ਸਾਰੇ ਹੀ ਸੁਣਦੇ ਆਪਾਂ, ਚੋਰੀ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਕਿੰਨੀ ਕੁ ਵਾਰ ਸੁਣਿਆ ਅਸੀਂ ਵੀ ਠੱਗੀ ਨਹੀਂ ਮਾਰਨੀ ਚਾਹੀਦੀ, ਹਜ਼ਾਰਾਂ ਵਾਰ ਸੁਣਿਆ ਹੋਣਾ ਵੀ ਝੂਠ ਨਹੀਂ ਬੋਲਣਾ ਚਾਹੀਦਾ, ਪਰ ਸੁਣ ਕੇ ਮੰਨਿਆ ਕਿਹਨੇ ਹੈ? ਕਿਸੇ ਨੇ ਵੀ ਨਹੀਂ। ਜੇ ਕਿਤੇ ਸੁਣ ਕੇ ਮੰਨਿਆ ਹੁੰਦਾ ਤੇ ਜੀਵਨ ਸਵਰਗ ਬਣ ਜਾਣਾ ਸੀ। ਗੁਰੂ ਸਾਹਿਬ ਬਾਣੀ ਚ ਕਿੰਨੀ ਵਾਰ ਕਹਿੰਦੇ ਨੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਗੱਲੀ ਪਿਸ਼ਤ ਨਾ ਜਾਈਆ ਛੁੱਟੈ ਸੱਚ ਕਮਾਏ। ਅਸੀਂ ਸਾਰਿਆਂ ਨੇ ਸੁਣਿਆ ਵੀ ਪਰਾਇਆ ਹੱਕ ਖਾਣਾ ਹਿੰਦੂ ਲਈ ਗਾਂ ਦਾ ਮਾਸ ਦੇ ਬਰਾਬਰ ਹੈ, ਮੁਸਲਮਾਨ ਲਈ ਸੂਰ ਦੇ ਮਾਸ ਦੇ ਬਰਾਬਰ ਹੈ, ਵੀ ਇਹ ਪਰਾਇਆ ਹੱਕ ਬਿਲਕੁਲ ਨਹੀਂ ਖਾਣਾ ਚਾਹੀਦਾ, ਖੂਨ ਪੀਣ ਦੇ ਬਰਾਬਰ ਹੈ। ਤੇ ਅਸੀਂ ਸੁਣੀ ਜਾਂਦੇ ਹਾਂ, ਅਸੀਂ ਹਟ ਗਏ ਹਾਂ, ਅਸੀਂ ਕਿੰਨਾ ਕੁ ਛੱਡਤਾ ਪਰਾਇਆ ਹੱਕ ਖਾਣਾ। ਕਿਸੇ ਦੀ ਮਿਹਨਤ ਕੌਣ ਨਹੀਂ ਦੱਬਦਾ? ਬੜੇ ਬੜੇ ਧਰਮੀ ਲੋਕ, ਬੜੇ ਬੜੇ ਧਾਰਮਿਕ ਅਸਥਾਨਾਂ ਨੂੰ ਚਲਾਉਣ ਵਾਲੇ, ਪ੍ਰਬੰਧਾਂ ਨੂੰ ਚਲਾਉਣ ਵਾਲੇ, ਜਦੋਂ ਪੈਸੇ ਦੱਬ ਜਾਣ ਕਿਸੇ ਗਰੀਬ ਦੇ, ਹੱਕ ਸੱਚ ਦੀ ਕਿਸੇ ਦੀ ਕਮਾਈ ਦੱਬ ਜਾਣ, ਉਹਨਾਂ ਨੂੰ ਧਰਮੀ ਕਿਹਾ ਜਾ ਸਕਦਾ? ਉਹ ਧਰਮੀ ਹੈਗੇ ਨੇ? ਕਹੀ ਕੋਈ ਕਹੀ ਜਾਏ ਅਖਵਾਈ ਜਾਏ ਗੱਲ ਵੱਖਰੀ ਹੈ। ਨਾਲੇ ਬਾਬਾ ਜੀ ਨੇ ਤੇ ਫੈਸਲੇ ਹੀ ਕਰਤਾ, ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ। ਕੱਲਾ ਕਹਿਣ ਨਾਲ ਕੋਈ ਪੁੰਨੀ ਨਹੀਂ ਬਣਦਾ, ਕੋਈ ਕਹਿਣ ਨਾਲ ਪਾਪੀ ਨਹੀਂ ਬਣਦਾ, ਤੇ ਕਰ ਕਰਨਾ ਲਿਖ ਲੈ ਜਾਹੇ। ਇਹ ਤੇ ਤੁਸੀਂ ਜੋ ਕੀਤਾ ਲਿਖ ਕੇ ਲੈ ਗਏ, ਉੱਥੇ ਪਤਾ ਲੱਗਣਾ ਪੁੰਨੀ ਕੌਣ ਹੈ ਤੇ ਪਾਪੀ ਕੌਣ ਹੈ। ਇੱਥੇ ਪਾਪੀ ਜਿਹੜੇ ਪੁੰਨੀ ਅਖਵਾਈ ਜਾਂਦੇ ਨੇ ਬੜੀ ਵੱਡੀ ਪੱਧਰ ਤੇ। ਚਲੋ ਇਸ਼ਾਰਾ ਸਮਝ ਜਾਓ ਤੁਸੀਂ, ਕਹਿਣ ਦਾ ਭਾਵ ਮੰਨਣ ਵਾਲਾ ਸਟੈਪ ਬੜਾ ਔਖਾ ਸੁਣਨ ਤੋਂ ਬਾਅਦ। ਸੁਣ ਤੇ ਸਾਰੇ ਹੀ ਲੈਂਦੇ ਨੇ, ਟੀਚਰ ਕਿੰਨਾ ਉਪਦੇਸ਼ ਦਿੰਦਾ, ਜੇ ਸਾਰੇ ਸਟੂਡੈਂਟ ਕਿਤੇ ਮੰਨ ਲੈਣ ਕਿੱਥੇ ਪਹੁੰਚ ਜਾਣ। ਇਸ ਕਰਕੇ ਗੁਰੂ ਸਾਹਿਬ ਨੇ ਅੱਗੇ ਚਾਰੇ ਪੌੜੀਆਂ ਮੰਨਣ ਤੇ ਦਿੱਤੀਆਂ ਨੇ, ਚਾਰ ਸੁਣਨ ਦੀਆਂ, ਚਾਰ ਹੀ ਮੰਨਣ ਦੀਆਂ, ਤਿੰਨ ਨਹੀਂ। ਉਹਨਾਂ ਹੀ ਮਹੱਤਵ ਸੁਣਨ ਦਾ ਤੇ ਉਹਨਾਂ ਹੀ ਮੰਨਣ ਦਾ। ਅਸਲ ਵਿੱਚ ਮੰਨਣ ਦਾ ਵੀ ਤੇ ਹੈ, ਤਾਂ ਹੀ ਹੈ ਜੇ ਸੁਣਿਆ। ਜੇ ਅਸੀਂ ਸੁਣੇ ਧਿਆਨ ਨਾਲ ਨਹੀਂ ਤੇ ਮੰਨਾਂਗੇ ਵੀ ਕੀ? ਜੇ ਹੀ ਨਹੀਂ ਪਤਾ ਲੱਗਿਆ ਵੀ ਕਿਹਾ ਕੀ ਹੈ, ਸੁਣਾਇਆ ਕੀ ਹੈ, ਮੰਨਾਂਗੇ ਕੀ? ਮੰਨਿਆ ਤਾਂ ਜਾਏਗਾ ਜੇ ਸੁਣਿਆ ਸਹੀ ਜਾਵੇਗਾ।
ਨਿਧ ਆਸਨ ਪੰਚੇ ਪ੍ਰਵਾਨ।
ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਪਰੰਤ ਪੰਚ ਪ੍ਰਵਾਨ ਪੰਚ ਪ੍ਰਧਾਨ। ਕੌਣ ਪ੍ਰਵਾਨ ਹੁੰਦਾ, ਕਿਹਦੀ ਪ੍ਰਧਾਨਤਾ ਹੈ, ਕੌਣ ਪੰਚ ਹੈ, ਪੰਚ ਜਨ ਕੌਣ ਹੋ ਸਕਦੇ ਨੇ? ਬਕਾਇਦਾ ਉਹ ਪੌੜੀਆਂ ਲਿਖਵਾਈਆਂ ਜੀ।
ਇਸ ਮੈਂ ਨੀਕੇ ਕੀਨ ਬਖਾਨ।
ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾ ਰਹੇ ਨੇ, ਭਾਈ ਗੁਰਦਾਸ ਬਾਣੀ ਲਿਖ ਰਹੇ ਨੇ। ਮਹਾਨ ਗ੍ਰੰਥ ਦੀ ਮਹਾਨ ਸੰਪਾਦਨਾ ਦਾ ਕਾਰਜ ਪ੍ਰਾਰੰਭ ਹੋ ਚੁੱਕਿਆ ਹੈ, ਹਾਲੇ ਜਪਜੀ ਸਾਹਿਬ ਹੀ ਚੱਲ ਰਿਹਾ, ਉਪਰੰਤ ਫਿਰ ਕਿਵੇਂ ਬਾਣੀ, ਫਿਰ ਕਿਵੇਂ ਰਾਗ ਆਉਣਗੇ, 31 ਰਾਗ ਕਿਹੜੇ ਕਿਹੜੇ ਗੁਰੂਆਂ ਦੀ ਬਾਣੀ, ਉਹ ਆਪਾਂ ਅਗਲੇ ਦਿਨਾਂ 'ਚ ਗੁਰੂ ਕਿਰਪਾ ਨਾਲ ਤੁਹਾਡੇ ਸਹਿਯੋਗ ਪਿਆਰ ਨਾਲ ਸਾਂਝਾ ਕਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵੈਸੇ ਅਨਾਊਂਸ ਭਾਈ ਸਾਹਿਬ ਜੀ ਨੇ ਪਹਿਲਾਂ ਵੀ ਕੀਤੀ ਹੈ, ਬਾਅਦ ਵੀ ਕਰਨਗੇ, ਵੀ ਕੱਲ੍ਹ ਨੂੰ ਔਰ ਪਰਸੋਂ ਦੋ ਦਿਨ ਸ਼ਾਮਾਂ ਦੇ ਦੀਵਾਨ ਦੀ ਜਿਹੜੀ ਕਥਾ ਹੈ ਉਹ ਨਹੀਂ ਹੋਵੇਗੀ, ਕਿਉਂਕਿ ਕੱਲ੍ਹ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। ਕੱਲ੍ਹ ਨੂੰ ਸਵੇਰ ਦੀ ਕਥਾ ਹੋਏਗੀ, ਦੋ ਦਿਨ ਸਵੇਰ ਦੀ ਔਰ ਦੋ ਦਿਨ ਸ਼ਾਮ ਦੀ ਕਥਾ ਜਿਹੜੀ ਹੈ ਉਹ ਆਪਾਂ ਸਾਂਝ ਨਹੀਂ ਪਾ ਸਕਾਂਗੇ। ਉਪਰੰਤ ਫਿਰ ਇਹ ਨਿਰੰਤਰ ਇਸੇ ਤਰ੍ਹਾਂ ਕਥਾ ਦਾ ਪ੍ਰਵਾਹ ਚੱਲੇਗਾ। ਸਮੇਂ ਸਿਰ ਆ ਕੇ ਲਾਹੇ ਪ੍ਰਾਪਤ ਕਰਨੇ ਭੁੱਲ ਚੁੱਕ ਦੀ ਖਿਮਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਣੀ ਰਹੇ, ਭੁੱਲ ਚੁੱਕ ਦੀ ਮਾਫੀ, ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਨਿਧ ਆਸਨ ਪੰਚੇ ਪ੍ਰਵਾਨ, ਇਸ ਮੈਂ ਨੀਕੇ ਕੀ ਨਾ ਬਖਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।